£94 extra long basmati chawal 100% guarantee £8.99 £10 chonsa mango juice azmaish taza sabzi aata chawal dal masala jat aur dry fruits local fresh food two locations 20 Clinton drive in brampton iske sath aapko second location milegi airport and center road intersection pe noble fresh food
پڑھ پڑھ عالم فاضل ہوئوں کدے اپنے آپ نو پڑھیا ہی نہیں جا جا بڑھدا مندر مسیتی کدے من اپنے وچ بڑھیا ہی نہیں میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویاں جیہدے وچ وکھ وکھ ٹاپکاں نو بڑے سمپل طریقے دے نال ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਸੰਡੇ ਦੀ ਹਰ ਸਵੇਰ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਜਿਸ ਵਿੱਚ ਤਕਰੀਬਨ ਵੱਖ ਵੱਖ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਕਦੇ ਰਿਲੀਜੀਅਸ ਟੌਪਿਕਸ ਵੀ ਹੁੰਦੇ ਨੇ ਐਥੀਕਲ ਟੌਪਿਕਸ ਵੀ ਹੁੰਦੇ ਨੇ ਪੋਲੀਟੀਕਲ ਟੌਪਿਕਸ ਵੀ ਹੁੰਦੇ ਨੇ ਅਤੇ ਇਸ ਦੇ ਨਾਲ ਨਾਲ ਜਦੋਂ ਕਦੇ ਵੀ ਕੋਈ ਸਾਡਾ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਡਾਕਟਰ ਸਿਰਫ ਤੇ ਸਿਰਫ ਲਾਇਸੈਂਸ ਡਾਕਟਰ ਜਿਹਦੇ ਕੋਲ ਲਾਇਸੈਂਸ ਹੋਵੇ ਉਹਨਾਂ ਨੂੰ ਵੀ ਆਪਾਂ ਏਅਰ ਤੇ ਲੈਂਦੇ ਹਾਂ ਕੋਈ ਗੱਲਬਾਤ ਕਰਦੇ ਹਾਂ ਕਿਸੇ ਇੱਕ ਪਰਟੀਕੁਲਰ ਡਿਜ਼ੀਜ਼ ਦੇ ਉੱਤੇ 2-4 ਮਿੰਟ ਦੇ ਲਈ ਕਿਉਂਕਿ ਬਿਜ਼ੀ ਲਾਈਫ ਹੈ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਹਲਕਾ ਫੁਲਕਾ ਪ੍ਰੋਗਰਾਮ ਲਾਈਵ ਕੀਤਾ ਜਾਂਦਾ ਦੂਸਰਾ ਇਸ ਪ੍ਰੋਗਰਾਮ ਦੀ ਇਹ ਖਾਸੀਅਤ ਹੈ ਕਿ ਇਸ ਵਿੱਚ ਕੋਈ ਵੀ ਨਾ ਤਾਂ ਪੇਡ ਐਡਵਰਟਾਈਜ਼ਮੈਂਟ ਹੁੰਦੀ ਹੈ ਤੇ ਨਾ ਹੀ ਅਨਪੇਡ ਹੁੰਦੀ ਹੈ ਜਦੋਂ ਕਦੇ ਵੀ ਮੈਂ ਕਿਸੇ ਬਾਰੇ ਕੁਝ ਕਹਿਣਾ ਕਦੇ ਕਦੇ ਤਾਂ ਉਸ ਬੰਦੇ ਨੂੰ ਜਾਂ ਉਸ ਬੰਦੀ ਨੂੰ ਲੇਡੀ ਨੂੰ ਮੈਂ ਜਾਤੀ ਤੌਰ ਤੇ ਲਾਈਫ ਦੇ ਵਿੱਚ ਪਰਖਿਆ ਹੁੰਦਾ ਜਿਹੜਾ ਕਿ ਮੇਰੇ ਮੁਤਾਬਕ ਮੇਰੀ ਸੋਚ ਦੇ ਮੁਤਾਬਕ ਉਹ ਇੱਕ ਵਧੀਆ ਇਨਸਾਨ ਹੁੰਦਾ ਵਧੀਆ ਕੰਮ ਕਰਦਾ ਇਸ ਕਰਕੇ ਮੈਂ 2-4 ਸ਼ਬਦ ਜ਼ਰੂਰ ਉਹਨਾਂ ਦੇ ਬਾਰੇ ਬੋਲਦਾ ਉਹਨਾਂ ਨੇ ਨਹੀਂ ਮੈਨੂੰ ਕਿਹਾ ਪਰ ਮੈਂ ਆਪਣੀ ਮਰਜ਼ੀ ਨਾਲ ਬੋਲਦਾ ਸੋ ਇਸੇ ਤਰ੍ਹਾਂ ਹੀ ਮੈਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਤੁਹਾਡੀ ਸੇਵਾ ਦੇ ਵਿੱਚ ਇੱਕ ਬੇਨਤੀ ਕਰਦਾ ਤੁਹਾਡੇ ਫਾਇਦੇ ਲਈ ਮੇਰਾ ਇਹ ਚ ਕੋਈ ਫਾਇਦਾ ਨਹੀਂ ਨਾ ਮੈਂ ਕਿਸੇ ਦੇ ਫਾਇਦੇ ਲਈ ਗੱਲ ਕਰਦਾ ਬੇਸਿਕਲੀ ਮੇਰੇ ਸਰੋਤਿਆਂ ਦਾ ਫਾਇਦਾ ਉਹ ਇਹ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਉਹ ਪ੍ਰੋਪਰਟੀ ਤੁਹਾਡਾ ਮਕਾਨ ਹੋ ਸਕਦਾ ਤੁਹਾਡੀ ਦੁਕਾਨ ਹੋ ਸਕਦੀ ਹੈ ਤੁਹਾਡਾ ਫਾਰਮ ਹਾਊਸ ਹੋ ਸਕਦਾ ਤੁਹਾਡਾ ਕੋਈ ਬਿਜ਼ਨਸ ਹੋ ਸਕਦਾ ਉਹਦੇ ਲਈ ਇੱਕ ਵਿਚੋਲੇ ਦੀ ਦਲਾਲ ਦੀ ਮਿਡਲਮੈਨ ਦੀ ਲੋੜ ਪੈਂਦੀ ਹੈ ਜਿਹਨੂੰ ਕੈਨੇਡਾ ਦੇ ਵਿੱਚ ਰੀਅਲ ਸਟੇਟ ਏਜੰਟ ਕਹਿੰਦੇ ਆ ਉਹਦਾ ਫੰਕਸ਼ਨ ਹੀ ਇਹ ਹੁੰਦਾ ਕਿ ਦੋਨਾਂ ਪਾਸੇ ਗੱਲ ਕਰਾ ਕੇ ਸੌਦਾ ਪੱਕਾ ਕਰ ਦਿੰਦਾ ਸੌਦਾ ਫਾਈਨਲ ਕਰ ਦਿੰਦਾ ਜਦੋਂ ਸੌਦਾ ਫਾਈਨਲ ਹੋ ਜਾਂਦਾ ਉਹ ਦੋਨਾਂ ਪਾਸੇ ਚੁੰਗ ਲੈ ਲੈਂਦਾ ਕਮਿਸ਼ਨ ਲੈ ਲੈਂਦਾ ਜਿਹੜੀ ਕਮਿਸ਼ਨ ਹੈ ਕੈਨੇਡਾ ਦੇ ਵਿੱਚ ਜਦੋਂ ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਸੀ ਉਹ ਪਰਸੈਂਟੇਜ ਦੇ ਨਾਲ ਹੈ ਤੇ ਹੁਣ ਕਿਉਂਕਿ ਕੀਮਤਾਂ ਬਹੁਤ ਵੱਧ ਗਈਆਂ ਸੋ ਇਸ ਕਰਕੇ ਉਹਨਾਂ ਨੂੰ ਵੀ ਮੋਟੇ ਗੱਫੇ ਮਿਲਦੇ ਨੇ ਕੰਮ ਮਿਹਨਤ ਓਨੀ ਕਰਨੀ ਪੈਂਦੀ ਹੈ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੁੰਦੀ ਹੈ ਕਿ ਜਦੋਂ ਵੀ ਕਦੇ ਤੁਸੀਂ ਕੋਈ ਘਰ ਖਰੀਦਣਾ ਜਾਂ ਵੇਚਣਾ ਤਾਂ ਰੀਅਲ ਸਟੇਟ ਦੇ ਇੱਕ ਬੰਦੇ ਨੂੰ ਬੁਲਾ ਕੇ ਕਦੇ ਵੀ ਸਾਈਨ ਨਾ ਕਰੋ ਸਗੋਂ 2-3-4-5-6 ਜਿੰਨੇ ਵੀ ਵੱਧ ਤੋਂ ਵੱਧ ਬੁਲਾ ਸਕਦੇ ਹੋ ਬੁਲਾਓ ਜਿਹੜਾ ਕੋਈ ਨਖਰੇ ਕਰਦਾ ਮੈਂ ਤਾਂ ਬਿਜ਼ੀ ਅਗਲੇ ਹਫ਼ਤੇ ਆ ਉਹਨੂੰ ਕਦੋਂ ਰਹਿਣ ਦੇ ਕਿਉਂਕਿ ਪੈਸੇ ਵਾਲ ਨਹੀਂ ਕਮਾਉਣੇ ਵਾਲਾ ਭੱਜਿਆ ਹੋਊਗਾ ਤੁਹਾਡੀ ਥਾਂ ਦੇ ਮੁਤਾਬਕ ਹੈ ਉਸ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਪਤਾ ਲੱਗ ਸਕਦਾ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੈ ਜੇ ਪਹਿਲਾ ਪਹਿਲੇ ਨੂੰ ਦੇ ਦਿਓ ਜੇ ਦੂਜਾ ਦੂਜੇ ਨੂੰ ਦੇ ਦਿਓ ਉਸ ਦੇ ਵਿੱਚ ਮੇਰੇ ਵੱਲੋਂ ਇੱਕ ਨਾਂ ਐਡ ਕੀਤਾ ਗਿਆ ਉਹ ਹੈ ਅਰਫਾ ਮੁਜ਼ੱਫਰ ਜੀ ਦਾ ਅਰਫਾ ਮੁਜ਼ੱਫਰ ਜਿੱਥੇ ਸਾਡੇ 770 ਰੇਡੀਓ ਦੇ ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਦੇ ਕਰਤਾ ਧਰਤਾ ਨੇ ਉਹਦੇ ਨਾਲ ਥੋੜਾ ਮੋਟਾ ਉਹ ਰੀਅਲ ਸਟੇਟ ਦਾ ਕੰਮ ਵੀ ਕਰਦੇ ਨੇ ਕਿਉਂਕਿ ਉਹ ਆਰਾਮ ਦੀ ਜ਼ਿੰਦਗੀ ਸੌਣਾ ਚਾਹੁੰਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਝੂਠ ਫਰੇਬ ਦੀ ਗੱਲਬਾਤ ਕਰਕੇ ਵਾਅਦੇ ਕਰਕੇ ਲੋਕਾਂ ਦੀਆਂ ਦਰਸੀਸਾਂ ਨਹੀਂ ਜਾਣ ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਨੂੰ ਮੈਂ ਬਹੁਤ ਸਾਲਾਂ ਤੋਂ ਪਰਖਿਆ ਸ਼ੀ ਇਜ਼ ਅ ਬਿਊਟੀਫੁਲ ਐਂਡ ਵੰਡਰਫੁਲ ਲੇਡੀ ਕੈਨੀ ਕਰਨੀ ਇੱਕੋ ਹੈ ਤੁਸੀਂ ਉਹਨਾਂ ਨੂੰ ਵੀ ਬੁਲਾ ਲਓ ਦੇਖ ਲਓ ਡਿਸੀਜਨ ਤੁਹਾਡਾ ਜੇ ਤੁਹਾਨੂੰ ਲੱਗੇ ਤੁਹਾਡਾ ਬਹੁਤ ਵਧੀਆ ਤੁਹਾਡੇ ਕਾਫੀ ਸਾਰੇ ਪੈਸੇ ਬਚਾ ਦੇਣਗੇ ਖੁੱਲ੍ਹ ਕੇ ਗੱਲ ਬਚਾਉਣਗੇ ਗੋਲ ਮੋਲ ਗੱਲ ਨਹੀਂ ਵੀ ਸੋਫਾ ਲੈ ਦਿਆ ਗੋਡੇ ਹੱਥ ਲਾ ਤੇ ਕੋਈ ਟੂਟੀ ਠੀਕ ਰਾਤੀ ਵੀ ਤੁਹਾਨੂੰ ਕਿੰਨਾ ਉਹ ਕੈਸ਼ ਬੈਕ ਮੋੜਨਗੇ ਇਲੀਗਲ ਹੈ ਜਿਵੇਂ ਕਿ ਮੈਨੂੰ ਸੋਢੀ ਸਾਹਿਬ ਨੇ ਦੱਸਿਆ। ਸੋ ਤੁਸੀਂ ਸਾਰੀ ਗੱਲਬਾਤ ਖੁੱਲ੍ਹ ਕੇ ਕਰੋ, ਉਸ ਤੋਂ ਬਾਅਦ ਡਿਸੀਜਨ ਕਰੋ। ਤੇ ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਹੈ ਨਾ, ਉਹਨਾਂ ਲਈ ਫੋਨ ਨੰਬਰ ਚਾਹੀਦਾ। ਫੋਨ ਮੈਂ ਤੁਹਾਨੂੰ ਮੈਂ ਦੱਸ ਦਿੰਦਾ, ਉਹਨਾਂ ਦਾ ਹੈਗਾ 6478862456 647-898-6298-6245। ਫੋਨ ਕਰੋ, ਫਿਰ ਦੇਖੋ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਜੇ ਮੈਨੂੰ ਤੁਹਾਡੀ ਗੱਲ, ਜੇ ਤੁਹਾਨੂੰ ਮੇਰੀ ਗੱਲ ਠੀਕ ਲੱਗਦੀ ਹੈ, ਬਹੁਤ ਵਧੀਆ ਇਨਸਾਨ ਨੇ, ਤੁਹਾਡੇ ਪੈਸੇ ਵਿੱਚੋਂ ਇਹਨਾਂ ਨੂੰ ਕਰ ਲਓ, ਨਹੀਂ ਫਿਰ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਕਰੋ। ਚਲੋ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਦੁਨੀਆਂ ਦੇ ਵਿੱਚ ਮਦਰਸ ਡੇ ਮਨਾਇਆ ਜਾਂਦਾ ਹੈ। ਮਦਰਸ ਡੇ ਦੁਨੀਆਂ ਦੇ ਹਰ ਦੇਸ਼ ਦੇ ਵਿੱਚ ਮਨਾਇਆ ਜਾਂਦਾ। ਤਕਰੀਬਨ 192 ਦੇਸ਼ ਇਸ ਵੇਲੇ UNO ਦੇ ਮੁਤਾਬਕ ਰੈਕੋਗਨਾਈਜ਼ ਨੇ। ਸਾਰੇ ਦੇਸ਼ਾਂ ਦੇ ਵਿੱਚ, ਚਾਹੇ ਕੋਈ ਜੋਸ਼ ਨਾ ਮਨਾਵੇ, ਚਾਹੇ ਕੋਈ ਸਲੋ ਮਨਾਵੇ, ਮਨਾਉਂਦਾ ਹਰ ਕੋਈ ਹੈ। ਸੋ ਆਪਾਂ ਅੱਜ ਗੱਲ ਕਰਾਂਗੇ ਕਿ ਮਦਰਸ ਡੇ ਸ਼ੁਰੂ ਕਿਵੇਂ ਹੋਇਆ ਸੀ, ਕੀ ਇਹਦੀ ਇੰਪੋਰਟੈਂਸ ਹੈ। ਸੋ ਇਹਦੇ ਬਾਰੇ ਹਲਕੀਆਂ ਫੁਲਕੀਆਂ ਗੱਲਾਂ ਕਰਾਂਗੇ। ਜੇ ਤੁਸੀਂ ਵੀ ਕੋਈ ਆਪਣੇ ਵਿਚਾਰ ਦੇਣੇ ਨੇ ਤਾਂ ਆਫਕੋਰਸ ਤੁਸੀਂ ਸਟੂਡੀਓ ਤੇ ਕਾਲ ਕਰ ਸਕਦੇ ਹੋ 416-620-1778 416-620-1778 ਤੇ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੇ ਮਦਰ ਨੂੰ ਵਧਾਈਆਂ ਦੇ ਸਕਦੇ ਹੋ। ਪਰ ਮੈਂ ਜ਼ਿਆਦਾ ਕਾਲਜ਼ ਨਹੀਂ ਲੈਣੀਆਂ, ਜੇ ਆ ਵੀ ਗਈਆਂ ਤਾਂ ਲਵਾਂਗੇ ਵੀ, ਪਰ ਮੈਂ ਕਿਉਂਕਿ ਕੁਛ ਆਪਣੇ ਵਿਚਾਰ ਦੇਣੇ ਹੁੰਦੇ ਨੇ, ਆਪਣੇ ਢੰਗ ਨਾਲ ਲਾਈਵ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਕੋਈ ਕਾਗਜ਼ ਪੱਤਰ ਨਹੀਂ ਹੁੰਦਾ। ਸੋ ਇਸ ਕਰਕੇ ਕਈ ਵਾਰੀ ਅਸੀਂ ਜਦੋਂ ਗੱਲ ਹੁੰਦੀ ਹੈ ਉਹ ਗੱਲ ਖੁੰਝ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਹੁਣ ਤਾਂ ਉਮਰ ਵੀ ਹੋ ਗਈ ਵੀ ਮੈਂ ਕੀ ਗੱਲ ਕਰ ਰਿਹਾ ਸੀ, ਕਿਹੜੇ ਟੌਪਿਕ ਤੇ ਗੱਲ ਕਰ ਰਿਹਾ ਸੀ। ਸੋ ਆਪਾਂ ਡਾਕਟਰ ਅਲਸ਼ਾਵੀ ਜਿਹੜੇ ਕਿ ਔਰੇਂਜ ਬਿੱਲ ਤੋਂ ਐਮਰਜੈਂਸੀ ਦੇ ਵਿੱਚ ਡਾਕਟਰ ਨੇ ਤੇ ਉਹ ਨਾਲ BNC ਮੈਡੀਕਲ ਸੈਂਟਰ ਦੇ ਵਿੱਚ ਵੀ ਨੇ ਤੇ ਉਹਨਾਂ ਨਾਲ ਆਪਾਂ ਫੋਨ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਉਹਨਾਂ ਨਾਲ ਫੋਨ ਲਾਈਨ ਮਿਲ ਗਈ ਤਾਂ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ। ਅੱਜ ਕਰਾਵਾਂਗੇ ਫਿਜ਼ੀਕਲ ਚੈੱਕਅਪ ਦੇ ਉੱਤੇ ਕਿ ਫਿਜ਼ੀਕਲ ਚੈੱਕਅਪ ਕੀ ਹੁੰਦਾ, ਕਿਉਂ ਜ਼ਰੂਰੀ ਹੈ, ਕਿਉਂ ਜਿਹਾ ਕਰਨਾ ਚਾਹੀਦਾ। ਮੈਂ ਆਪਣੇ ਵਿਚਾਰ ਦੇਣ ਦੀ ਥਾਂ ਅੱਗੇ ਆਪਾਂ ਡਾਕਟਰ ਅਲਸ਼ਾਵੀ ਤੋਂ ਵਿਚਾਰ ਲਵਾਂਗੇ। ਦੇਖੋ, ਗੱਲ ਇਹ ਹੈ ਕਿ ਜਿਹੜਾ ਮਦਰਸ ਡੇ ਹੈ ਨਾ, ਮਦਰਸ ਡੇ ਇਜ਼ ਏ ਸੈਲੀਬ੍ਰੇਸ਼ਨ ਓਨਰਿੰਗ ਮਦਰਸ ਫਾਰ ਦੇਅਰ ਸੈਕਰੀਫਾਈਸ ਮੇਡ ਫਾਰ ਦੇਅਰ ਚਿਲਡਰਨ। ਬੱਚਿਆਂ ਦੇ ਲਈ ਉਹਨਾਂ ਦੀਆਂ ਕਿੰਨੀਆਂ ਸੈਕਰੀਫਾਈਸ ਕੀਤੀਆਂ ਹਰ ਬੱਚੇ ਨੂੰ ਪਤਾ ਹੈ। ਮੈਨੂੰ ਯਾਦ ਹੈ ਕਿ ਰਾਤੀ ਅਸੀਂ ਇੱਕ ਪਾਰਟੀ ਦੇ ਵਿੱਚ ਸੀ, ਸਾਡੇ ਰੈਲੇਟਿਵ ਦੀ ਸੀ। ਸੋ ਉੱਥੇ ਉਹਦੇ ਮਦਰ ਦੇ 2 ਮਹੀਨੇ ਪਹਿਲਾਂ ਲੱਤ ਦੇ ਵਿੱਚ ਫ੍ਰੈਕਚਰ ਹੋ ਗਿਆ। ਜਦੋਂ ਲੈਕਚਰ ਦੇ ਰਿਹਾ ਸੀਗਾ ਤੇ ਉਹਨੇ ਕਿਹਾ ਕਿ ਮੇਰੇ ਮਦਰ ਦੇ ਫ੍ਰੈਕਚਰ ਹੋ ਗਿਆ ਤੇ ਨਾਲ ਹੀ ਰੋਣ ਲੱਗ ਗਿਆ। ਇਹ ਹੈ ਮਦਰ ਦੇ ਨਾਲ ਪਿਆਰ। ਸੋ ਡਾਕਟਰ ਅਲਸ਼ਾਵੀ ਨਾਲ ਲਾਈਨ ਮਿਲ ਗਈ ਹੈ। ਸੋ ਆਪਾਂ ਪਹਿਲਾਂ ਗੱਲ ਕਰੀਏ ਡਾਕਟਰ ਅਲਸ਼ਾਵੀ ਨਾਲ। ਬਿਫੋਰ ਆਈ ਸਟਾਰਟ, ਲੈਟ ਮੀ ਵੈਲਕਮ ਟੂ ਡਾਕਟਰ ਅਲਸ਼ਾਵੀ। ਡਾਕਟਰ ਅਲਸ਼ਾਵੀ, ਵੈਲਕਮ ਟੂ ਦਾ ਸ਼ੋ।
Hi, how are you?
I'm very fine. Thank you very much. Whenever I request you, you always give little bit time. That's more than enough. So, Dr. Alshabi, as I told, that he is working in Orangeville Emergency Hospital as well as BNC Medical Center, which is on Bramley and Countryside in Brampton. He is not a very expert, intelligent doctor, but at the same time, he is very humble and trustworthy person. That is more important. Education is something different, and being a good person is more important. So, Dr. Alshavi, can you please explain, especially our South Asian people, they don't care to go to the doctor. As long as they have a big problem, then they run in the hospital and the doctor that I have, my blood pressure is 200, my blood pressure is 220, or my sugar is 8 point something. So, and I have some problems in my legs or head or whatever it is, because they don't care about the physical checkup. So, can you explain that why we should need physical check regularly and what is its importance, please?
Yes, for sure. Thank you. Thank you, Fari. Yes, the physical exam is very important, and periodic physical exam is important because you will see your doctor on a regular basis to discuss things that not urgent, things that he needs to check it. Let's say the blood pressure, the diabetes, for the ladies doing a breast exam and the pap test exam. These are all screening tests. We don't do it on urgent visit. We do it on a regular visit. Also for the male prostate checkup and all these things. Sometimes you don't find it only when you do blood work or you do your physical exam.
Mm-hmm.
For that reason, doing a periodic physical exam with a family doctor is important. I'll give you an example for the blood pressure.
Sure.
The blood pressure is one of the important things, actually, one of the causes of death that can cause a stroke, that can cause a heart attack, can cause also damage to your kidney and a lot of your organs. But sometimes we can prevent these from happening by checking early and do what we call the early assessment. So let's say your family doctor did the blood pressure on a day and he found your blood pressure is high. He will advise you to cut back on salt and he will advise you to do frequent readings to make sure this is a high blood pressure. If it is a high blood pressure, then you start medication, you do some life changes. But God forbid, if it happens that you just discovered a high blood pressure of 200 while you're having a stroke or a heart attack, that's because you didn't follow during your physical exam.
Hmm.
This is why we prefer that the patient comes on a regular basis for their physical exam.
So when you say Dr. Al-Shawi, regular basis, so how often they can come? Every 3 months, every 6 months, every 1 year, or more than that?
It depends. If the first physical exam is normal, they can do it every year. If they have something has been diagnosed during the visit, it depends on, let's say, if it's a blood pressure. And sometimes we do frequent every week to check the blood pressure till we stabilize it. Sugar assessment, let's say diabetes, we discover it, we ask them to come every 3 months to do the regular routine follow-up for the diabetes. It depends on each patient medical issue. But for normal person, one person per year, like a physical examination to do the checkup will be very, very good.
Even if, I think, even if people don't feel any problem with the brain or heart or kidney or liver, still every year at least they can go to their doctors and check it. Physical checkup is necessary so that if there is something going on, so they can catch it right away and there will be a solution. But once the water is gone from your head, it's very difficult to control and then we are no choice to go to the hospital and it's a big problem. So to stop the big problem, at least 1 year, you have to go to your doctor and do the physical checkup.
Exactly.
Am I right or wrong?
Exactly, yes. For a normal person, we are talking normal person, has no medical issue, once a year is very important to be checked. You can pick some few things during the visit that only during this visit you can find it. But sometimes, God forbid, if something gets worse, you only find it in emergency. I gave you the example of the high blood pressure.
Mm-hmm.
Sometimes people, they don't know it only when they are in the emergency room, when they have a stroke or they have a heart attack or something like that.
Mm-hmm. So it happens with so many people. I remember it 2 weeks ago. Even my wife, when nighttime she said, "Oh, you have a headache," and when we check the blood pressure at home, it goes 180, then it goes 200, then my son, Dr. Ankush, is a little bit more worried. So that's why I'm saying that every person, it's my personal request that at least once a year, go to the doctor and check it thoroughly and everything, so that at least you are safe. But if you are deducted with some problem, then the doctor will say that how often you have to come. So instead of to die or go to the hospital, it's better to check the physical checkup at least once in a year.
Exactly.
Yeah. Okay, Dr. Al-Shawi, thank you very much. I know that you have a lineup of the patient and you, accepted my request and do and come on.
Anytime.
Thank you very much.
Have a good day, everyone.
Happy Mother's Day. Say to your wife.
You too.
Okay. Thank you.
Thank you.
Bye. So, Dr. Al-Shawi, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰਦੇ ਨੇ ਸਾਡੇ ਹੋਰ ਵੀ ਡਾਕਟਰ ਨੇ ਡਾਕਟਰ ਅੰਕੁਸ਼ ਇੰਚਾਰਜ ਨੇ ਡਾਕਟਰ ਅਲਸ਼ਾਬੀ ਨੇ ਡਾਕਟਰ ਕਿਮੀ ਨੇ ਡਾਕਟਰ ਗਿੱਲ ਨੇ ਡਾਕਟਰ ਸੇਵਾ ਕੁਮਾਰ ਨੇ ਹੁਣ ਡਾਕਟਰ ਨਾਜ਼ ਆਏ ਨੇ ਜਿਹੜੇ ਕਿ ਫੈਮਿਲੀ ਫਿਜੀਸ਼ੀਅਨ ਨੇ ਨਵੇਂ ਪੇਸ਼ੈਂਟ ਲੈ ਰਹੇ ਨੇ ਮੇਕਅਪ ਫੁੱਲ ਹੋ ਗਏ ਲਾਸਟ ਵੀਕ 'ਚ ਪਰ ਹੁਣ ਵੇਟਿੰਗ 'ਚ ਨੇ ਸੋ ਜੇ ਤੁਸੀਂ ਰਜਿਸਟਰ ਕਰਾਉਣਾ ਤਾਂ ਹੋ ਸਕਦਾ ਤੁਹਾਡੀ ਵੇਟਿੰਗ ਵੀ ਵੇਟਿੰਗ 'ਚੋਂ ਨੰਬਰ ਆ ਜਾਵੇ ਅਤੇ ਤੁਸੀਂ BNC ਮੈਡੀਕਲ ਸੈਂਟਰ ਦੇ ਵਿੱਚ ਜਾ ਕੇ ਉੱਥੇ ਤੁਸੀਂ ਰਜਿਸਟਰ ਕਰਾ ਸਕਦੇ ਹੋ। ਪਹਿਲਾਂ ਮੀਟ ਐਂਡ ਗਰੀਟ ਇੱਕ ਦਿਨ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਡਾਕਟਰ ਤੁਹਾਡੀਆਂ ਪ੍ਰੋਬਲਮ ਦੇਖਦਾ, ਸਾਰਾ ਕੁਝ ਦੇਖਦਾ, ਉਹ ਰਿਕਾਰਡ ਬਣਾਉਂਦਾ, ਫਿਰ ਤੁਹਾਨੂੰ ਅੱਗੇ ਜੋ ਕੁਝ ਵੀ ਹੈ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਂਦਾ। ਸੋ ਡਾਕਟਰ ਅਲ ਸ਼ਾਬੀ ਮਦਰਸ ਡੇ ਦੇ ਉੱਤੇ ਸਾਨੂੰ ਦੱਸ ਰਹੇ ਸੀਗੇ ਕਿ ਫਿਜ਼ੀਕਲ ਚੈੱਕਅਪ ਜਿਹੜੀ ਹੈ ਉਹ ਕਿਉਂ ਜ਼ਰੂਰੀ ਹੈ, ਕਿੰਨੇ ਕੁ ਵਾਰ ਕਰਾ ਲੈਣੀ ਚਾਹੀਦੀ, ਆਲਸੀ ਨਾ ਹੋਵੋ। ਸਾਡੇ ਬਾਹਲੇ ਬੰਦੇ ਆਲਸੀ ਹੁੰਦੇ, ਖਾਸ ਕਰਕੇ ਇੰਡੀਆ ਚ। ਜਿਹਨੂੰ ਪੁੱਛ ਲਓ ਸ਼ੂਗਰ, ਬਸ ਠੀਕ ਹੀ ਹੈ, ਜਦੋਂ ਪੁੱਛੀ ਜਾ 6 ਮਹੀਨੇ ਫਿਰ ਉਹਦਾ ਮਰ ਗਿਆ ਜੀ ਬੰਦਾ, ਕਿਉਂ? ਉਹਦੀ ਤਾਂ ਸ਼ੂਗਰ ਜ਼ਿਆਦਾ ਹੋ ਗਈ ਸੀ ਬਈ, ਪਾਪਾ ਜੀ ਪਹਿਲਾਂ ਕਰਵਾ ਲੈਣ ਸੀ ਚੈੱਕ, ਕੰਟਰੋਲ ਹੋ ਜਾਣਾ ਸੀਗਾ, ਫਿਰ ਧਰਮਰਾਜ ਵੀ ਕੀ ਕਰੇ। ਸੋ ਇਸ ਕਰਕੇ ਕੋਈ ਇਹਦੇ ਵਿੱਚ ਇਹ ਗੱਲ ਇੰਪੋਰਟੈਂਟ ਸੀਗੀ। ਸੋ ਤੁਸੀਂ ਜੇ ਇਹਨਾਂ ਦੀ ਗੱਲ ਸਮਝੋ, ਜੇ ਮੈਂ ਕਹਿੰਦਾ ਨਾ ਮੰਨੋ, ਇੱਕ ਲਾਇਸੈਂਸਡ ਕੈਨੇਡੀਅਨ ਡਾਕਟਰ ਨੇ ਜਿਹੜੇ ਕਿ ਔਰੰਜਬਿਲ ਸਿਵਿਕ ਹਾਸਪਿਟਲ ਦੇ ਵਿੱਚ ਵੀ ਇੰਚਾਰਜ ਨੇ ਤੇ ਇੱਥੇ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਵੀ ਆਉਂਦੇ ਨੇ। ਸੁਸ਼ਮਾ ਅਗਰਵਾਲ ਜੀ ਸਾਡੇ ਪ੍ਰਧਾਨ ਜੀ ਨੇ ਬੜੀ ਵਧੀਆ ਸਮਾਈਲ ਮਾਰਦੇ ਨੇ ਜਦੋਂ ਕਦੇ ਸਟੇਜ ਤੇ ਖੜਦੇ ਨੇ, ਉਹ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮਚ ਸੁਸ਼ਮਾ ਜੀ। ਰਮੇਸ਼ ਜੋਧਪੁਰੀਆ ਜੀ ਸਾਡੇ ਬਰਨਾਲੂ ਤੇ ਨੇ, ਉਹ ਤਾਂ ਪੱਕੇ ਹੀ ਸੁਣਦੇ ਨੇ, ਉਹਨਾਂ ਦਾ ਥੈਂਕਸ। ਤੇ ਇਸੇ ਤਰ੍ਹਾਂ ਹੀ ਬਿਪਨ, ਅਸ਼ਤ, ਜਗਦੀਸ਼, ਭੋਲਾ ਸਿੰਘ ਐਂਡ ਨਿਰਮਲ ਸਿੰਘ, ਜਿਨ੍ਹਾਂ ਦਾ ਨਾਂ ਨਹੀਂ ਲਿਆ ਉਹਦੇ ਲਈ ਮਾਫ਼ੀ, ਇਹਨਾਂ ਦਾ ਵੀ ਬਹੁਤ ਬਹੁਤ ਥੈਂਕਸ। ਤੁਸੀਂ ਲਾਈਵ ਆ ਕੇ ਤੁਸੀਂ ਆਪ ਵੀ ਪਾਰਟੀਸਪੇਟ ਕਰਿਆ ਕਰੋ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਮੇਰੀ ਰਿਕੁਐਸਟ ਇੰਨੀ ਕਹਿ, ਥੋੜੀ ਜਿਹੀ ਗੱਲ ਕਿ ਜਿਹੜਾ ਟੋਪਿਕ ਹੋਏ ਉਸੇ ਟੋਪਿਕ ਤੇ ਰਹੋ, ਕਿਉਂਕਿ ਜੇ ਤੁਸੀਂ ਟੋਪਿਕ ਇੱਧਰ ਉਧਰੋਂ ਖਿੱਚ ਲੈਂਦੇ ਹੋ ਤੇ ਮੈਂ ਭੁੱਲ ਜਾਣਾ, ਫਿਰ ਮੈਨੂੰ ਗੱਲ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਚਲੋ ਆਪਾਂ ਮਦਰਸ ਡੇ ਦੇ ਉੱਤੇ ਗੱਲ ਕਰਨੀ ਹੈ, ਪਹਿਲਾਂ ਮਦਰਸ ਡੇ ਉੱਤੇ ਇੱਕ ਗਾਣਾ ਸੁਣ ਲਈਏ ਮਦਰਸ ਡੇ ਉੱਤੇ, ਉਹ ਜਦੋਂ ਪੂਰਾ ਹੋ ਜਾਊਗਾ ਫਿਰ ਆਪਾਂ ਗੱਲ ਕਰਾਂਗੇ, ਤੁਸੀਂ ਵੀ ਪਾਰਟੀਸਪੇਟ ਕਰ ਸਕਦੇ ਹੋ।
करूं तेरी तेरे सिवा तू ही बता क्या जिंदगी मेरी, मैं तो तेरे सपनों के रंग में ढला, तेरी उंगली पकड़ के चला, ममता के आंचल में पला, तेरा लाडला।
वेलकम बैक। जिस तरह के तुहानू पता ही है कि अज दुनिया दे विच मदर्स डे मनाया जा रहा है, आपां भी मदर्स डे मना रहे हैं, ਕੋਈ ਜੋ ਲਾਈਵ ਮੈਂ ਕਰ ਰਿਹਾ ਤੇ ਕੋਸ਼ਿਸ਼ ਕਰਦੇ ਹਾਂ ਕਿ ਵਧੀਆ ਢੰਗ ਨਾਲ ਹੋਵੇ, ਪਰ ਤੁਸੀਂ ਵੀ ਪਾਰਟੀਸਪੇਟ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ 416-620-1778। ਦੋ ਤਿੰਨ ਲਾਈਨਾਂ ਹੀ ਲਵਾਂਗੇ, ਮਦਰਜ਼ ਡੇ ਉੱਤੇ ਤੁਸੀਂ ਕਹਿ ਸਕਦੇ ਹੋ, ਬਾਕੀ ਮੈਂ ਬੋਲ ਹੀ ਦੇਣਾ। ਗੱਲ ਆਪਾਂ ਕਰ ਰਹੇ ਹਾਂ ਕਿ ਮਦਰਜ਼ ਡੇ ਕਹਿੰਦੇ ਕਿਹਨੂੰ ਨੇ, ਕਿਉਂ ਮਨਾਇਆ ਜਾਂਦਾ ਹੈ। ਅਸਲ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਮਦਰਜ਼ ਡੇ ਇਜ਼ ਅ ਸੈਲੀਬ੍ਰੇਸ਼ਨ ਆਨਰਿੰਗ ਮਦਰ ਫਾਰ ਦੇਅਰ ਸੈਕਰੀਫਾਈਸ ਮੇਡ ਫਾਰ ਦੇਅਰ ਚਿਲਡਰਨ। ਜਾਂ ਨੂੰ ਐਕਚੁਅਲ ਕਹਿ ਲਓ ਕਿ ਮਦਰਸ ਡੇ ਇਜ਼ ਡੈਡੀਕੇਟਡ ਟੂ ਰੈਕੋਗਨਾਈਜ਼ ਦਾ ਲਵ ਆਫ ਆਲ ਮਦਰਸ, ਕਿ ਮਾਵਾਂ ਜਿਹੜੀਆਂ ਬੱਚਿਆਂ ਨੂੰ ਪਿਆਰ ਕਰਦੀਆਂ ਨੇ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਰਾਤੀ ਮੈਂ ਤੁਹਾਨੂੰ ਦੱਸਿਆ ਸੀ ਪਾਰਟੀ ਦੇ ਵਿੱਚ ਸੀਗੇ, ਛੋਟੇ ਛੋਟੇ ਬੱਚੇ, ਕੋਈ 3 ਮਹੀਨੇ ਦਾ ਸੀ, ਕੋਈ 6 ਮਹੀਨੇ ਦਾ ਸੀ, ਮਾਵਾਂ ਨਾਲ ਚੱਕੀ ਫਿਰਦੀਆਂ ਸੀਗੀਆਂ। ਉਹ ਕਦੇ ਦੁੱਧ ਪਿਲਾਉਣਾ, ਉਹਨਾਂ ਨੂੰ ਸ਼ੀਸ਼ੀ ਦੇਣੀ ਹੈ, ਕਦੇ ਸਟਾਲਰ 'ਚ ਲੈਣਾ। ਉਹਨਾਂ ਨੇ ਕੋਈ ਵੀ ਮਜ਼ਾ ਨਹੀਂ ਲਿਆ ਪ੍ਰੋਗਰਾਮ ਦਾ, ਡਾਂਸਾਂ ਦਾ, ਕਿਉਂ ਮਦਰ ਹੁੰਦੀ ਹੈ ਉਹਦੇ ਲਈ ਸਭ ਤੋਂ ਬਿਲ ਆਈ ਜਿਹੜੀ ਪ੍ਰਾਇਓਰਿਟੀ ਹੈ ਉਹ ਆਪਣਾ ਬੱਚਾ। ਪਰ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ, ਸਾਰੇ ਤਾਂ ਨਹੀਂ, ਬਹੁਤੇ ਯਾਦ ਵੀ ਰੱਖਦੇ ਨੇ ਮਦਰ ਨੂੰ, ਰਿਸਪੈਕਟ ਵੀ ਦਿੰਦੇ ਨੇ, ਦਿਲ ਦੇ ਵਿੱਚੋਂ ਆਹ ਵੀ ਭਰਦੇ ਨੇ। ਤੇ ਬਾਹਲੇ ਬੰਦੇ ਮੇਰੇ ਵਰਗੇ ਹੁੰਦੇ ਨੇ ਨਖੱਟੂ, ਉਹ ਭੁੱਲ ਜਾਂਦੇ ਨੇ ਮਦਰ। ਪਰ ਮਦਰ ਦੀ ਕੀਮਤ ਦਾ ਉਸ ਦਿਨ ਪਤਾ ਲੱਗਦਾ ਜਦੋਂ ਮਦਰ ਇਸ ਦੁਨੀਆ ਦੇ ਵਿੱਚ ਨਾ ਰਹੇ। ਮੈਂ ਸਵੇਰੇ ਆਉਂਦੇ ਆਉਂਦੇ ਫੇਸਬੁੱਕ ਦੇਖ ਰਿਹਾ ਸੀਗਾ, ਇੱਕ 25-30 ਸਾਲ ਦਾ ਮੁੰਡਾ, ਉਹ ਇਹੀ ਕਹਿ ਰਿਹਾ ਸੀਗਾ ਕਿ ਹੈਪੀ ਮਦਰਸ ਡੇ, ਪਰ ਮੇਰੀ ਮਾਂ ਨੀ, ਮੈਂ ਤਾਂ ਸਿਰਫ ਰੋ ਕੇ ਹੀ ਉਹਨੂੰ ਯਾਦ ਕਰ ਸਕਦਾ। ਜਿਹੜੇ ਹੰਝੂ ਸਾਡੇ ਅੱਖਾਂ ਚੋਂ ਨਿਕਲਦੇ ਉਹਦੀ ਯਾਦ ਚ, ਉਹਦੇ ਕੋਲ ਜ਼ਰੂਰ ਪਹੁੰਚਦੇ ਨੇ। ਮਾਂ ਜਿਹੜਾ ਹੈਗਾ, ਮਾਂ ਦਾ ਜਿਹੜਾ ਜਨਮ ਹੈ, ਮਾਂ ਕਦੋਂ ਬਣਦੀ ਹੈ, ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਂਦਾ ਨਾ, ਜਿੱਥੇ ਬੱਚੇ ਦਾ ਜਨਮ ਹੁੰਦਾ ਉੱਥੇ ਉਸ ਦਿਨ ਮਾਂ ਦਾ ਜਨਮ ਵੀ ਹੁੰਦਾ, ਕਿਉਂਕਿ ਉਸ ਤੋਂ ਪਹਿਲਾਂ ਉਹ ਕਿਸੇ ਦੀ ਭਾਬੀ ਹੋ ਸਕਦੀ ਹੈ, ਉਹ ਕਿਸੇ ਦੀ ਭੈਣ ਹੋ ਸਕਦੀ ਹੈ, ਭੂਆ ਹੋ ਸਕਦੀ ਹੈ, ਪਰ ਜਦੋਂ ਹੀ ਉਹ ਬੱਚਾ ਬਾਹਰ ਹੁੰਦਾ, ਬੱਚੇ ਕਰਕੇ ਹੀ ਮਾਂ ਦਾ ਜਨਮ ਹੋ ਜਾਂਦਾ। ਇਸ ਕਰਕੇ ਉਹਨੂੰ ਮਦਰ ਕਿਹਾ ਜਾਂਦਾ, ਮਦਰ ਦਾ ਨਾਂ ਹੀ ਉਦੋਂ ਪੈਂਦਾ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈ। ਹੁਣ ਜਿਵੇਂ ਤੁਹਾਨੂੰ ਥੋੜਾ ਜਿਹਾ ਦੱਸਣਾ ਹੋਵੇ ਕਿ ਜਿਹੜੀ ਮਦਰ ਹੈ, ਮਦਰਸ ਡੇ ਕਿਵੇਂ ਮਨਾਉਣ ਲੱਗੇ। ਦੇਖੋ 1900 ਮੇਰੇ ਖਿਆਲ ਜਿਵੇਂ ਗੱਲ ਨਾ ਹੋ 8 ਦੇ ਵਿੱਚ ਇੱਕ ਨਿਊ ਵਰਜੀਨੀਆ ਜਿਹੜੀ ਅਮਰੀਕਾ ਦੇ ਵਿੱਚ ਹੈ, ਉੱਥੇ ਇੱਕ ਸਕੂਲ ਟੀਚਰ ਸੀ ਐਨਾ ਜਾਰਵਿਸ, ਐਨਾ ਜਾਰਵਿਸ JERVIS। ਉਹ ਇੱਕ ਸਕੂਲ ਟੀਚਰ ਸੀ, ਅਨਮੈਰਿਡ ਸੀਗੀ, ਉਹ ਆਪਣੀ ਮਾਂ ਨਾਲ ਰਹਿੰਦੀ ਸੀ। ਮਾਂ ਨੇ ਵੀ ਜਦੋਂ ਉਹਦਾ ਫਾਦਰ ਦੀ ਡੈਥ ਹੋ ਗਈ, ਨਹੀਂ ਤਾਂ ਗੋਰਿਆਂ ਚ ਰਿਵਾਜ ਹੈ ਹੋਰ ਵਿਆਹ ਕਰਾ ਲੈਂਦੇ ਨੇ, ਉਹਨੇ ਕੋਈ ਹੋਰ ਵਿਆਹ ਨਹੀਂ ਕਰਾਇਆ, ਸਗੋਂ ਉਹਨੇ ਆਪਣੇ ਬੱਚੇ ਦੀ ਪਰਵਰਿਸ਼ ਕੀਤੀ। ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਜੋ ਵੀ ਕੁਛ ਹੈ, ਮਦਰ ਦੇ ਰੋਲ ਆਪਾਂ ਨੂੰ ਪਤਾ ਹੀ ਹੈ। ਜੇ ਆਪਾਂ ਬੱਚਾ ਬਿਸਤਰੇ 'ਚ ਪਿਸ਼ਾਬ ਕਰ ਦਿੰਦਾ ਤੇ ਮਦਰ ਨੇ ਕਿਤੇ ਹੈਜੀਟੇਟ ਨਹੀਂ ਕੀਤਾ, ਬੱਚੇ ਨੂੰ ਚੱਕ ਕੇ ਸੁੱਕੇ ਪਾਸੇ ਪਾਉਂਦੀ ਹੈ, ਆਪ ਗਿੱਲੇ ਪਾਸੇ ਪੈਂਦੀ ਹੈ। ਇਹਦਾ ਅਹਿਸਾਸ ਉਦੋਂ ਹੀ ਹੁੰਦਾ ਜਦੋਂ ਤੁਸੀਂ ਖੁਦ ਮਦਰ ਬਣ ਜਾਂਦੇ ਹੋ, ਖੁਦ ਬਾਪ ਬਣ ਜਾਂਦੇ, ਫਿਰ ਭੱਜੇ ਫਿਰਦੇ ਹੋ। ਸੋ ਐਨਾ ਜਾਰਵਿਸ ਜਿਹੜੀ ਸੀਗੀ, ਉਹ ਵੈਸਟ ਵਰਜੀਨੀਆ ਦੀ ਕੁਆਰੀ ਸਕੂਲ ਟੀਚਰ ਸੀ। ਜਦੋਂ ਉਹਦੀ ਮਾਂ, ਉਹਦਾ ਨਾਂ ਮੇਰੇ ਖਿਆਲ ਜੇ ਮੈਂ ਗਲਤ ਨਾਮਾ, ਇਸ ਤਰ੍ਹਾਂ ਸੀ, ਐਨਾ ਤਾਂ ਹੈਗਾ ਹੀ ਸੀਗਾ, ਰਿਵਾਜ਼ ਮੈਨੂੰ ਹੁਣ ਭੁੱਲ ਗਿਆ ਨਾ। ਉਹਦੀ ਮਦਰ ਦੀ ਜਦੋਂ ਡੈਥ ਹੋ ਗਈ ਤਾਂ ਉਹਨੇ ਕੋਸ਼ਿਸ਼ ਕੀਤੀ ਵੀ ਅਸੀਂ ਸਾਰੇ ਦਿਨ ਮਨਾਉਂਦੇ ਹਾਂ, ਹੈਪੀ ਬਰਥਡੇ ਮੁੰਡੇ ਦਾ ਵੀ ਮਨਾਉਂਦੇ ਹਾਂ, ਕੁੜੀ ਦਾ ਵੀ ਮਨਾਉਂਦੇ ਹਾਂ, ਹੋਰ ਵੀ ਕਰਦੇ ਹਾਂ, ਪਰ ਮਾਂ ਨੂੰ ਕਿਉਂ ਭੁੱਲ ਜਾਂਦੇ ਹਾਂ, ਮਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ। ਸੋ ਉਸ ਨੇ ਇਸ ਗੱਲ ਨੂੰ ਲੈ ਕੇ ਲੌਬਿੰਗ ਕ੍ਰੀਏਟ ਕੀਤੀ, ਨਿਊਜ਼ ਪੇਪਰਾਂ ਦਿੱਤੀ ਵੀ ਸਾਨੂੰ ਮਦਰਸ ਡੇ ਮਨਾਉਣਾ ਚਾਹੀਦਾ। ਅਖੀਰ ਦੇ ਵਿੱਚ ਉਹਦੀ ਮਿਹਨਤ ਕਰਕੇ 1914 ਦੇ ਵਿੱਚ ਜਿਹੜੇ ਅਮਰੀਕਾ ਦੇ ਪ੍ਰੈਜੀਡੈਂਟ ਸੀਗੇ ਵਿਲਸਨ, ਉਹਨਾਂ ਨੇ ਕਾਨੂੰਨ ਬਣਾਤਾ। ਕੀ ਕਾਨੂੰਨ ਬਣਾਇਆ ਕਿ ਮਈ ਦਾ ਜਿਹੜਾ ਸੈਕੰਡ ਸੰਡੇ ਹੋਊਗਾ, ਐ ਨਹੀਂ ਵੀ ਕਿਹੜੀ ਤਰੀਕ ਤਰੂ ਕੋਈ ਨਹੀਂ, ਇੱਥੇ ਮਈ ਦੇ ਵਿੱਚ ਜਿਹੜਾ ਵੀ ਸੈਕੰਡ ਸੰਡੇ ਹੋਊਗਾ ਉਸ ਦਿਨ ਮਦਰਸ ਡੇ ਮਨਾਇਆ ਜਾਊਗਾ। ਮੇਰੇ ਕੋਲ ਇੱਕ ਲਾਈਨ ਨੇ, ਪਲੀਜ਼ ਮੈਂ ਉਹਨਾਂ ਨੂੰ ਲਾਈਨ ਤੇ ਲੈ ਲਾਂ ਪਹਿਲਾਂ। ਹੈਲੋ, ਹਾਂਜੀ ਹਾਂਜੀ
ਹਾਂਜੀ,
ਵੈਲਕਮ ਜੀ,
ਸੈਲਸ ਤੋਂ ਬੋਲ ਰਹੀ ਹਾਂ।
ਹਾਂਜੀ ਬੋਲੋ ਜੀ।
ਆਈ ਜਸਟ ਵਾਂਟ ਟੂ ਸੇ ਲਾਈਕ ਕਪਲ ਲਾਈਨਸ ਆਪਣੀਆਂ ਪਿਆਰੀਆਂ ਮਾਵਾਂ ਲਈ।
ਹਾਂਜੀ
ਜੀ, ਮਾਂ ਦਾ ਪਿਆਰ ਸਭ ਤੋਂ ਖਾਸ, ਮਾਂ ਨਾਲ ਹੀ ਘਰ ਵਿਚ ਖੁਸ਼ੀਆਂ ਹੁੰਦੀਆਂ ਨੇ।
ਹਾਂਜੀ,
ਦੁਨੀਆਂ ਦੀਆਂ ਸਭ ਤੋਂ ਵਧੀਆ ਮਾਵਾਂ ਲਈ ਸਾਰੀਆਂ ਸੁਪਰ ਮਾਵਾਂ ਨੂੰ ਬੇਬੀ ਪੈਲਸ ਫੈਮਿਲੀ ਵੱਲੋਂ ਮਦਰਸ ਡੇ ਦੀਆਂ ਲੱਖ ਲੱਖ ਵਧਾਈਆਂ।
ਹਾਂਜੀ, ਤੋ ਇਹ ਭੈਣ ਜੀ ਜਿਹੜੇ ਸੀਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਵੀ ਹਾਸੀ ਜਿਵੇਂ ਸਾਡੇ ਸੁਸ਼ਮਾ ਜੀ ਦੀ ਹਾਸੀ ਵੀ ਦੇਖਣ ਵਾਲੀ ਹੈ ਨਾ, ਇਹ ਵੀ ਬਹੁਤ ਹੱਸਦੇ ਨੇ। ਸੁਸ਼ਮਾ ਜੀ ਪ੍ਰੈਜੀਡੈਂਟ ਨੇ ਸਾਡੇ ਸੀਨੀਅਰ ਕਲੱਬ ਦੇ, ਇਹ ਬੇਬੀ ਪੈਲੇਸ, ਬੇਬੀ ਪੈਲੇਸ ਦਾ ਮਤਲਬ ਕੀ ਹੈ ਕਿ ਦੇਖੋ ਵੱਡਿਆਂ ਨੂੰ ਤਾਂ ਮੰਜਿਆਂ ਦੀ ਲੋੜ ਪੈਂਦੀ ਹੈ, ਪਰ ਜਿਹੜੇ ਬੱਚੇ ਹੁੰਦੇ ਨੇ ਨਾ, ਅੱਜ ਕੱਲ ਇੰਡੀਆ ਚ ਤਾਂ ਮਾਂ ਨਾਲ ਪਾਲਾਂਦੀ ਸੀਗੀ ਪਰ ਕੈਨੇਡਾ ਦੇ ਵਿੱਚ ਨਾਲ ਨੀ ਪਾਉਂਦੇ, ਉਹਦੇ ਲਈ ਝੂਲਾ ਚਾਹੀਦਾ, ਉਹਦੇ ਲਈ ਸਟਾਲਰ ਚਾਹੀਦਾ, ਉਹਦੇ ਲਈ ਡਾਇਪਰ ਚੇਂਜ ਕਰਨ ਲਈ ਚਾਹੀਦਾ, ਬੱਚਿਆਂ ਦਾ ਫਰਨੀਚਰ ਹੈ ਬਕਾਇਦਾ। ਜਦੋਂ ਤੁਸੀਂ ਵੱਡੇ ਸਟੋਰਾਂ ਤੇ ਜਾਂਦੇ ਹੋ ਤੇ ਵੱਡੇ ਸਟੋਰਾਂ ਦੇ ਵੱਡੇ ਰੇਟ, ਹੋਰ ਕੋਈ ਚੋਇਸ ਨੀ, ਮਾਂ ਬਾਪ ਚਾਹੁੰਦੇ ਨੇ, ਉਹਨਾਂ ਕੋਲ ਪਤਾ ਹੀ ਨੀ ਹੁੰਦਾ ਕਿੱਥੇ। ਪਰ ਇਹਨਾਂ ਦਾ ਜਿਹੜਾ ਬੇਬੀ ਪੈਲੇਸ ਹੈ ਉਹ ਬਰੈਂਪਟਨ ਦੇ ਵਿੱਚ ਸਟੀਲ ਤੇ ਡਿਕਸੀ ਦੇ ਕਾਰਨਰ ਦੇ ਉੱਤੇ ਹੈ ਬੇਬੀ ਪੈਲੇਸ, ਜੇ ਮੈਂ ਗਲਤ ਨਾ ਹੋਵਾਂ, ਮੈਂ ਕਿਤੇ ਗਿਆ ਨੀ ਪਰਸਨਲੀ, ਪਰ ਇਹਨਾਂ ਦਾ ਬੋਰਡ ਦੇਖਿਆ ਨਾ ਹੀ ਇਹਨਾਂ ਨੇ ਕੋਈ ਮੈਨੂੰ। ਭੈਣ ਜੀ ਤੁਸੀਂ ਏਅਰ ਦੱਸ ਦਿਓ, ਮੈਂ ਤੁਹਾਡੇ ਕੋਲ ਕੋਈ ਪੈਸਾ ਪੂਸਾ ਤਾਂ ਨਹੀਂ ਲਿਆ ਵੀ ਜਾਂ ਕੋਈ ਐਡਵਰਟਾਈਜਮੈਂਟ ਕਰਨ ਦਾ ਕਿਸ ਤਰ੍ਹਾਂ, ਨਾ ਹੀ ਮੈਂ ਲੈਣਾ ਨਾ ਹੀ ਮੈਂ ਤੁਹਾਡਾ ਕੋਈ ਸਮਾਨ ਲੈ ਕੇ ਆਉਣਾ, ਇਹ ਮੇਰੇ ਅਸੂਲ ਨੇ। ਪਰ ਕਿਉਂਕਿ ਤੁਸੀਂ ਵਧੀਆ ਇਨਸਾਨ ਹੋ, ਖਾਸ ਕਰਕੇ ਸਾਡੇ ਪਵਨ ਜੀ ਉਹਦਾ ਸ਼ਾਂਤੀ ਨੇ, ਸੋ ਇਸ ਕਰਕੇ ਮੈਂ ਦੋ ਸ਼ਬਦ ਕਹੇ ਨੇ ਵੀ ਉੱਥੇ ਤੁਸੀਂ ਜਾਓਗੇ ਜੇ ਬੱਚਿਆਂ ਦਾ ਕੋਈ ਫਰਨੀਚਰ ਲੈਣਾ ਤੇ ਵੱਡੇ ਸਟੋਰਾਂ ਦੇ ਵੱਡੇ ਰੇਟ, ਛੋਟੇ ਸਟੋਰ ਦੇ ਛੋਟੇ ਰੇਟ, ਕਿਉਂਕਿ ਇੰਪੋਰਟ ਵੀ ਕਰਦੇ, ਹਰ ਤਰ੍ਹਾਂ ਦੀ ਵਰਾਇਟੀ ਹੈ, ਤੁਸੀਂ ਜਾ ਕੇ ਦੇਖ ਲਓ। ਬਾਕੀ ਮੈਂ ਸੱਚ ਬੋਲਦਾ ਕਿ ਝੂਠ ਬੋਲਦਾ, ਇਹ ਤੁਸੀਂ ਉੱਥੇ ਜਾ ਕੇ ਪਤਾ ਲੱਗ ਜੂਗਾ ਤੁਹਾਨੂੰ ਵੀ ਰੇਟ ਚੰਗੇ ਨੇ, ਡੀਲ ਕਰੋ। ਤੇ ਥੈਂਕ ਯੂ ਵੈਰੀ ਮੱਚ ਭੈਣ ਜੀ,
ਥੈਂਕ ਯੂ ਜੀ, ਥੈਂਕ ਯੂ।
ਓਕੇ, ਸੋ ਆਪਣੇ ਕੋਲ ਕੋਈ ਹੋਰ ਲਾਈਨ ਵੀ, ਇੱਕ ਲਾਈਨ ਹੋਰ ਹੈ। ਹੈਲੋ, ਹੈਲੋ,
ਹੈਲੋ,
ਹਾਂਜੀ ਹਾਂਜੀ, ਨਮਸਕਾਰ।
ਨਮਸਕਾਰ ਜੀ, ਮੈਂ ਰਵੀ ਜੀ ਦੇ ਪ੍ਰੋਗਰਾਮ ਬੋਲਣਾ ਚਾਹੁੰਦੀ ਸੀ, ਦੋ ਲਾਈਨਾਂ।
ਹਾਂਜੀ ਬੋਲੋ, ਰਵੀ ਜੀ ਬੋਲ ਰਹੇ ਨੇ ਤੁਹਾਡੇ ਬਾਰੇ, ਤਾਂ ਮੈਂ ਪਹਿਲਾਂ ਹੀ ਤਾਰੀਫ਼ ਕਰਾਂ, ਹੱਸੀ ਹੋਣਾ ਪਰ ਹੁਣ ਪ੍ਰੋਗਰਾਮ ਕਰਨ ਲੱਗੇ।
ਹੱਸਣਾ ਤਾਂ ਮੈਂ ਜ਼ਰੂਰ ਹੈ ਜੀ, ਇਹ ਤਾਂ ਮੇਰਾ।
ਸੁਸ਼ਮਾ ਜੀ ਬੋਲ ਰਹੇ ਨੇ, ਹਾਂਜੀ ਬੋਲੋ ਸੁਸ਼ਮਾ ਜੀ। ਹੈਲੋ,
ਹਾਲੇ ਕੋਈ ਹੋਰ ਬੋਲ ਰਿਹਾ ਨਾ?
ਹਾਂਜੀ, ਨਹੀਂ ਨਹੀਂ ਤੁਸੀਂ ਬੋਲ ਰਹੇ ਹੋ, ਬੋਲੋ।
ਅੱਛਾ ਜੀ,
ਤੁਸੀਂ ਬੋਲੋ, ਰੇਡੀਓ ਨਾ ਸੁਣੋ।
ਹਾਂਜੀ ਹਾਂਜੀ, ਮੈਂ ਹੈਪੀ ਮਦਰਸ ਡੇ ਰਵੀ ਜੀ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ।
ਹਾਂਜੀ, ਤੁਸੀਂ ਰੇਡੀਓ ਨਾਲ ਸੁਣੋ, ਤੁਸੀਂ ਆਪਣੇ ਮੈਨੂੰ ਸਿੱਧੀ ਗੱਲ ਕਹੋ, ਟਾਈਮ ਦੇ ਵਿੱਚ ਨਾ ਥੋੜਾ ਜਿਹਾ ਡਿਫਰੈਂਸ ਹੁੰਦਾ, ਕਈ ਵਾਰੀ ਕੋਈ ਗਾਲਾਂ ਗੁਲਾਂ ਕੱਢਦੇ ਫਿਰ ਅਸੀਂ ਰੋਕ ਵੀ ਲੈਂਦੇ ਨਾ।
ਠੀਕ ਹੈ ਠੀਕ ਹੈ ਠੀਕ ਹੈ, ਬਸ ਮੈਂ ਇਹ ਕਹਿਣਾ ਸੀਗਾ, ਮਦਰਸ ਡੇ ਆਪਾਂ ਕੈਨੇਡਾ ਮਨਾਉਂਦੇ ਹਾਂ, ਖਾਸ ਦਿਨ ਮੰਨਿਆ ਜਾਂਦਾ ਹੈ ਪਰ ਸਾਡੀ ਆਪਣੀ ਇੰਡੀਆ ਸੰਸਕ੍ਰਿਤੀ ਲਈ, ਇੰਡੀਆ ਲਈ ਇਹ ਮਾਂ ਦਾ,
ਹਾਂਜੀ
ਮਾਂ ਦਾ ਦਿਨ ਹੈ ਜਿਹੜਾ ਬਹੁਤ ਸਨਮਾਨ ਭਰਿਆ ਹੈ, ਹਰ ਪਲ ਚ ਆਪਾਂ ਮਾਂ ਨੂੰ ਬਹੁਤ ਮੰਨਦੇ ਹਾਂ, ਮਾਂ ਦਾ ਅਹਿਸਾਨ ਨਹੀਂ ਚੁਕਾ ਸਕਦੇ, ਤਾਂ ਮਾਂ ਨੂੰ ਧੰਨਵਾਦ ਦੇਣ ਲਈ ਮੈਂ ਦੋ ਲਾਈਨਾਂ ਕਹਿਣਾ ਚਾਹੁੰਦੀ
ਹਾਂ
ਕਿ ਸਾਡੇ ਕੋਲ ਸ਼ਬਦ ਘੱਟ ਪੈ ਜਾਂਦੇ ਆ ਜਦੋਂ ਅਸੀਂ ਮਾਂ ਨੂੰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਕਹਿੰਦੇ ਆ ਦੁਨੀਆਂ ਮੇਂ ਕੋਈ ਰਿਸ਼ਤਾ ਛੋਟਾ ਜਾਂ ਬੜਾ ਨਹੀਂ ਹੋਤਾ, ਲੇਕਿਨ ਮੇਰੀ ਮਾਂ ਕੇ ਬਰਾਬਰ ਕੋਈ ਖੜਾ ਨਹੀਂ ਹੋਤਾ।
ਬਿਲਕੁਲ ਜੀ,
ਮੇਰੇ ਇੰਤਜ਼ਾਰ ਮੇਂ ਖੁਲੀ ਆਂਖੋਂ ਸੇ ਬਸ ਵਹੀ ਸੋ ਸਕਤੀ ਹੈ, ਮੇਰੇ ਦੁੱਖ ਮੇਂ ਮੁਝਸੇ ਜ਼ਿਆਦਾ ਬਸ ਵਹੀ ਰੋ ਸਕਤੀ ਹੈ।
ਬਿਲਕੁਲ,
ਮਾਥਾ ਚੁੰਮ ਕਰ ਮੁਕੱਦਰ ਬਦਲ ਦੇਣੇ ਕਾ ਹੁਨਰ ਸਿਰਫ ਮਾਂ ਕੋ ਆਤਾ ਹੈ, ਔਰ ਉਸਕਾ ਹਾਥ ਹੀ ਥਰਮਾਮੀਟਰ ਸੇ ਵੀ ਜ਼ਿਆਦਾ ਕਰੈਕਟ ਟੈਂਪਰੇਚਰ ਬਤਾਤਾ ਹੈ।
ਬਿਲਕੁਲ,
ਹੈਪੀ ਮਦਰਸ ਡੇ ਰਵੀ ਜੀ,
ਐਂਡ ਟੂ ਆਲ ਦ ਮਦਰਸ। ਮੇਰੇ ਖਿਆਲ ਆਪਣੇ ਸੀਨੀਅਰ ਕਲੱਬ ਵਾਲਾ ਮਿਸਿਸ ਆਗਾ ਚ ਤੁਸੀਂ ਵੀ ਮਦਰਸ ਡੇ ਮਨਾ ਰਹੇ ਹੋ, ਕਿਸ ਦਿਨ ਮਨਾ ਰਹੇ ਹੋ?
ਅਸੀਂ 12 ਮਈ ਨੂੰ ਮਨਾ ਰਹੇ ਹਾਂ ਜੀ, ਆਪਣੇ ਟਿਊਜ਼ਡੇ ਨੂੰ ਸਾਡੇ ਮੰਦਰ ਚ ਸਾਡੀਆਂ ਸਾਰੀਆਂ ਮਦਰ ਪੋਟਲਕ ਲੈ ਕੇ ਆ ਰਹੀ ਹੈ, ਬੜਾ ਅੱਛਾ ਫੀਸਟ ਹੋਏਗਾ। ਸਾਡੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਹੰਭ ਕੇ ਕਹਿੰਦੇ ਆ ਨਾ, ਸੱਦਾ ਹੈ, ਬੁਲਾਵਾ ਹੈ ਵੀ ਸਾਰੇ ਆਣ ਸਾਡੀ, ਜਦੋਂ ਰਵੀ ਜੀ ਮੇਰੀ ਸਮਾਈਲ ਦੀ ਤਾਰੀਫ ਕਰਦੇ ਆ, ਆ ਕੇ ਵਿਟਨੈਸ ਕਰਨ, ਅਸੀਂ ਕਿੰਨਾ ਹੱਕ ਕੇ ਹੁੰਕਾਰਾ ਭਰ ਕੇ ਉਹਨਾਂ ਦਾ ਸਵਾਗਤ ਕਰਾਂਗੇ।
ਨਾਟ ਓਨਲੀ ਦੈਟ, ਸੁਸ਼ਮਾ ਜੀ ਇਜ਼ ਸੋ ਹੰਬਲ, ਕਈ ਵਾਰੀ ਮੈਂ ਬੜਾ ਸਪਸ਼ਟ ਜਿਹਾ ਬੰਦਾ, ਕਈ ਵਾਰੀ ਮਾੜੀ ਜੀ ਚੌਧਰ ਮਿਲ ਜੇ ਨਾ ਉਹਨੂੰ, ਪਿੰਡ ਦੀ ਸਰਪੰਚੀ ਮਿਲ ਜੇ, ਪੰਚੀ ਮਿਲ ਜੇ, ਕਿਸੇ ਦਾ ਪ੍ਰਧਾਨ ਬਣ ਜੇ, ਈਵਨ ਤੁਸੀਂ ਉਹ ਕਾਰਾਂ ਧਵਾਉਣ ਨਾਲ ਜਾਂਦੇ ਨਾ, ਉਹਦੇ 4-5 ਵਰਕਰ ਨੇ, ਉਹਦੇ ਇੱਕ ਇੰਚਾਰਜ ਬਣਾ ਦਿਓ, ਜਿਹੜਾ ਵੀ ਇੰਚਾਰਜ ਬਣਾ ਹੁੰਦੇ ਅਨਪੜ੍ਹ ਨੇ, ਪੂਰੀ ਧੌਣ ਚੱਕ ਕੇ ਲਾੜਿਆ ਹੁੰਦਾ, ਬੋਲਣ ਦਾ ਪਤਾ ਨਹੀਂ ਹੁੰਦਾ, ਹੋਮੇ ਹੁੰਦੀ ਹੈ। ਪਰ ਤੁਸੀਂ ਦੇਖੋਗੇ ਇਹਨਾਂ ਚ ਇਹੀ ਨਹੀਂ, ਮੇਰੇ ਖਿਆਲ ਆਲ ਕ੍ਰੈਡਿਟ ਗੋਜ਼ ਟੂ ਸੁਹਾਸ ਜੀ, ਇਹ ਉਦੋਂ ਵੀ ਇਹਨਾਂ ਦੇ ਘਰ ਵਾਲੇ ਨਹੀਂ ਹੈ ਦੱਬ ਕੇ, ਉਹ ਵੀ ਪੂਰੇ ਖੁਸ਼ ਰਹਿੰਦੇ ਨੇ, ਸੋ ਜੋੜੀ ਪਰਮਾਤਮਾ ਕਰੇ ਇਹਨਾਂ ਦੀ ਇਸੇ ਤਰ੍ਹਾਂ ਬਣੀ ਰਹੇ। ਸੋ ਥੈਂਕ ਯੂ ਵੈਰੀ ਮਚ ਸੁਸ਼ਮਾ ਜੀ, ਮੈਂ ਥੋੜਾ ਜਿਹਾ ਹੁਣ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ।
ਠੀਕ ਹੈ ਠੀਕ ਹੈ, ਥੈਂਕ ਯੂ ਰਵੀ ਜੀ, ਯੂ ਆਰ ਡੂਇੰਗ ਅ ਵੈਰੀ ਗੁੱਡ ਜੋਬ, ਥੈਂਕ ਯੂ।
ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਮਦਰਸ ਡੇ ਕਿਉਂ ਮਨਾਇਆ ਜਾਂਦਾ ਇਹਦਾ ਕਾਰਨ ਹੈ ਵੀ ਸਭ ਤੋਂ ਵੱਡਾ ਕ੍ਰੈਡਿਟ ਗੋਜ਼ ਟੂ ਐਨਾ ਜਾਰਵਿਸ ਜਿਹੜੀ ਕਿ ਵੈਸਟ ਵਰਜੀਨੀਆ ਵਿਚ ਸਕੂਲ ਟੀਚਰ ਸੀਗੀ ਅਨਮੈਰਿਡ ਸੀਗੀ ਉਹਦੀ ਜਦੋਂ ਮਦਰ ਦੀ ਡੈਥ ਹੋਈ ਤੇ ਉਹਨੇ ਲੌਬਿੰਗ ਕੀਤੀ ਤੇ ਅਲਟੀਮੇਟਲੀ 1914 ਦੇ ਵਿਚ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ ਬਿਲਸਨ ਪਹਿਲਾਂ ਨਾਮ ਮੇਰੇ ਖਿਆਲ ਮੈਨੂੰ ਪਤਾ ਨਹੀਂ ਭੁੱਲ ਗਿਆ ਉਹਨਾਂ ਨੇ ਸਾਈਨ ਕਰਕੇ ਕਾਨੂੰਨ ਬਣਾਤਾ ਕਿ ਮਈ ਦਾ ਜਿਹੜਾ ਪੰਜਵਾਂ ਮਹੀਨਾ ਹੁੰਦਾ ਉਹਦੇ ਵਿਚ ਜਿਹੜਾ ਵੀ ਸੈਕਿੰਡ ਇਤਵਾਰ ਹੋਊਗਾ ਡਜ਼ਨਟ ਮੈਟਰ ਕੋਈ ਵੀ ਡੇਟ ਹੋਵੇ ਉਸ ਦਿਨ ਅਸੀਂ ਮਦਰਸ ਡੇ ਮਨਾਉਣੇ ਆ ਨੈਪੋਲੀਅਨ ਨੇ ਕਿਹਾ ਸੀਗਾ ਕਿ ਮੈਨੂੰ ਚੰਗੀ ਮਾਂ ਦੇ ਦਿਓ ਮੈਂ ਤੁਹਾਨੂੰ ਬਹੁਤ ਵਧੀਆ ਸੁਸਾਇਟੀ ਦਿਆਂਗਾ ਕਿਉਂਕਿ ਜਿੰਨੇ ਵੀ ਬੱਚਿਆਂ ਦੀ ਪਰਵਰਿਸ਼ ਹੈ ਉਹ ਬੇਸ ਕਰਦੀ ਹੈ ਮਾਂ ਦੇ ਉੱਤੇ ਦੇਖੋ ਇੱਕ ਬੱਚੇ ਨੇ ਸਕੂਲ ਦੇ ਵਿਚੋਂ ਪੈਨਸਲ ਚੱਕ ਲਈ ਚੋਰੀ ਕਰ ਲਈ ਉਹ ਜਦੋਂ ਘਰੇ ਆਇਆ ਤੇ ਮਾਂ ਨੂੰ ਕਹਿੰਦਾ ਮੈਂ ਪੈਨਸਲ ਲਿਆਇਆ ਕਹਿੰਦੀ ਵਧੀਆ ਹੋ ਗਿਆ ਤੇਰੇ ਕੋਲ ਪੈਨਸਲ ਹੈ ਨਹੀਂ ਸੀਗੀ ਉਹਨੇ ਵਧੀਆ ਕੀਤਾ ਉਹਦਾ ਹੌਸਲਾ ਵੱਧ ਗਿਆ ਹੌਸਲਾ ਵੱਧਦਾ ਇੱਕ ਬਹੁਤ ਵੱਡਾ ਡਾਕੂ ਬਣਿਆ ਅਖੀਰ ਚ ਫਾਂਸੀ ਲੱਗੀ ਉਹਨੂੰ ਜਦੋਂ ਉਹਨੂੰ ਫਾਂਸੀ ਲੱਗਣ ਲੱਗੀ ਤੇ ਉਹਨੇ ਪੁੱਛਿਆ ਤੇਰੀ ਇੱਛਾ ਕੀ ਆ ਅਖੀਰਲੀ ਕਹਿੰਦਾ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਜਦੋਂ ਉਹਦੀ ਮਾਂ ਨੂੰ ਮਿਲਾਇਆ ਕਹਿੰਦਾ ਮੈਂ ਕੁਛ ਕਹਿਣਾ ਚਾਹੁੰਦਾ ਉਹਦੇ ਕੋਲੇ ਕਰਕੇ ਕੰਨ ਤੇ ਜ਼ੋਰ ਦੀ ਦੰਦੀ ਵੱਢੀ ਤੇ ਕੰਨ ਪਾੜਤਾ ਉਹਨੇ ਪੁੱਛਿਆ ਵੀ ਆਹ ਕਿਹੜੀ ਤੈਨੂੰ ਹੋਇਆ ਉਹ ਕਹਿੰਦਾ ਜੇ ਇਹ ਮੇਰੇ ਕਦੇ ਚਪੇੜ ਮਾਰਦਾ ਦੀ ਨਾ ਵੀ ਚੋਰੀ ਬੁਰੀ ਆਦਤ ਹੈ ਤਾਂ ਮੈਂ ਸ਼ਾਇਦ ਡਾਕੂ ਨਾ ਬਣਦਾ ਸੋ ਮਦਰ ਦਾ ਬਹੁਤ ਵੱਡਾ ਬੱਚੇ ਤੇ ਰੋਲ ਹੈ ਬੱਚੇ ਦੇ ਕਰੈਕਟਰ ਨੂੰ ਬੱਚੇ ਦੇ ਫਿਊਚਰ ਨੂੰ ਬਣਾਉਣ ਦੇ ਲਈ ਦੇਖ ਲਓ ਬੱਚਾ ਸਭ ਤੋਂ ਪਹਿਲਾਂ ਜਦੋਂ ਬੋਲਦਾ ਨਾ ਤਾਂ ਉਹ ਮਾਂ ਕਹਿੰਦਾ ਰੱਬ ਨਹੀਂ ਕਹਿੰਦਾ ਚਾਚਾ ਜੀ ਨਹੀਂ ਕਹਿੰਦਾ ਬਾਪੂ ਨਹੀਂ ਕਹਿੰਦਾ ਫੁੱਫਾ ਨਹੀਂ ਕਹਿੰਦਾ ਜਦੋਂ ਵੀ ਬੱਚਾ ਸਭ ਤੋਂ ਪਹਿਲਾਂ ਇਸ ਦੁਨੀਆਂ ਵਿਚ ਆ ਕੇ ਕਹਿੰਦਾ ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ ਰੱਬ ਨਾਲੋਂ ਵੀ ਪਹਿਲਾਂ ਮਾਂ ਕਹਿਣਾ ਸਿੱਖਿਆ ਰੱਬ ਤੋਂ ਪਹਿਲਾਂ ਮਾਂ ਕਹਿੰਦੇ ਆ ਸੋ ਮਾਂ ਜਿਹੜੀ ਹੈਗੀ ਹੈ ਨਾ ਉਹਦੇ ਬਾਰੇ ਕਿਹਾ ਜਾਂਦਾ ਕਿ ਜੇ ਮੇਰੀ ਕਿਸਮਤ ਵਿਚ ਇੱਕ ਵੀ ਦੁੱਖ ਨਾ ਹੁੰਦਾ ਮੇਰੀ ਕਿਸਮਤ ਦੇ ਵਿਚ ਇੱਕ ਦੁੱਖ ਨਾ ਹੁੰਦਾ ਐਕਚੁਅਲ ਤਾਂ ਧਰਮਰਾਜ ਨੇ ਪਰਮਾਤਮਾ ਨੇ ਸਾਡੀ ਡੈਸਟਨੀ ਬਣਾਈ ਹੈ ਉਹ ਕਹਿੰਦੇ ਜੇ ਡੈਸਟਨੀ ਮਾਂ ਬਣਾਉਂਦੀ ਨਾ ਤਾਂ ਸੋਚ ਲਓ 100% ਅਸੀਂ ਇੰਜੋਏ ਕਰਨਾ ਸੀਗਾ ਮੇਰੀ ਕਿਸਮਤ ਵਿਚ ਇੱਕ ਵੀ ਦੁੱਖ ਨਾ ਹੁੰਦਾ ਜੇ ਕਿਸਮਤ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ ਸੋ ਮਾਂ ਦਾ ਰੋਲ ਬਹੁਤ ਹੀ ਵੱਡਾ ਮਾਂ ਦੀ ਇੰਪੋਰਟੈਂਸ ਦੇ ਬਾਰੇ ਮਹਾਤਮਾ ਬੁੱਧ ਮੈਨੂੰ ਯਾਦ ਹੈ ਹੋਰ ਵੀ ਵਿਵੇਕਾਨੰਦ ਦੇ ਵੀ ਇਹੀ ਗੱਲ ਕਹੀ ਹੈ ਪਰ ਮਹਾਤਮਾ ਬੁੱਧ ਕੋ ਕੇ ਪਹਿਲਾਂ ਹੋਏ ਨੇ ਉਹਨਾਂ ਨੂੰ ਕਿਸੇ ਉਹਨਾਂ ਦੇ ਸੇਵਕ ਨੇ ਪੁੱਛਿਆ ਵੀ ਤੁਸੀਂ ਮਦਰ ਦੀ ਬੜੀ ਜੈ ਜੈਕਾਰ ਕਰਦੇ ਹੋ ਬੜੀ ਇੰਪੋਰਟੈਂਸ ਦਿੰਦੇ ਹੋ ਪਿਤਾ ਦੀ ਵੀ 19 ਸੈਕਰੀਫਾਈਸ ਹੈ ਤੁਸੀਂ ਮਦਰ ਦੀ ਕਿਉਂ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦੇ ਹੋ ਤਾਂ ਮਹਾਤਮਾ ਬੁੱਧ ਨੇ ਕਿੰਨੇ ਸੌ ਸਾਲ ਪਹਿਲਾਂ ਉਹ ਜਵਾਨ ਨੂੰ ਕਿਹਾ ਕਹਿੰਦਾ ਉਹ ਸਾਹਮਣੇ ਪੱਥਰ ਪਿਆ ਕਿਉਂਕਿ ਪੱਥਰਾਂ ਕੋਲੇ ਬੈਠੇ ਸੀ ਪੱਥਰ ਕਹਿੰਦੇ ਚੱਕ ਕੇ ਲਿਆਇਆ ਉਹਦੇ ਪੇਟ ਤੇ ਬੰਨਤਾ ਕੱਪੜੇ ਨਾਲ ਕਹਿੰਦੇ ਤੇਰੀ ਜਵਾਬ ਦਾ ਨਾ ਮਦਰ ਦੀ ਕੀ ਇੰਪੋਰਟੈਂਸ ਹੈ ਇਹਦਾ ਜਵਾਬ ਮੈਂ ਤੈਨੂੰ ਕੱਲ ਨੂੰ ਦੇਊਂਗਾ ਕਿਉਂਕਿ ਉਹਦਾ ਚੇਲਾ ਸੀਗਾ ਉਹ ਚਲਿਆ ਗਿਆ ਹੁਣ ਪੱਥਰ ਢਿੱਡ ਤੇ ਬੰਨਿਆ ਹੋਇਆ ਚਾਹ ਬਣੋ ਪੀਵੇ ਕਦੇ ਬੈਠੇ ਬਹੁਤ ਔਖਾ ਹੋਵੇ ਦੋ ਕਿਲੋ ਦਾ ਭਾਰ ਨਹੀਂ ਹੋਣਾ ਉਹਦਾ ਕਹਿੰਦਾ ਯਾਰ ਪੱਥਰ ਨਾਲ ਕੀ ਸੰਬੰਧ ਹੋਇਆ ਮੈਂ ਮਹਾਤਮਾ ਬੁੱਧ ਨੂੰ ਪੁੱਛਿਆ ਗੁਰੂ ਜੀ ਨੂੰ ਵੀ ਮਦਰ ਦੀ ਕੀ ਇੰਪੋਰਟੈਂਸ ਹੈ ਉਹਨਾਂ ਨੇ ਪੱਥਰ ਬੰਨਤਾ ਉਹ ਕਹਿੰਦੇ ਬਾਪ ਔਖਾ ਜਿਹਾ ਹੋ ਗਿਆ ਜਾ ਕੇ ਮਹਾਤਮਾ ਬੁੱਧ ਨੂੰ ਕਹਿੰਦਾ ਜਾ ਲਓ ਜੀ ਪੱਥਰ ਮੇਰੇ ਸਵਾਲ ਦਾ ਇਹਦੇ ਨਾਲ ਪੱਥਰ ਨਾਲ ਕੀ ਸੰਬੰਧ ਹੈ ਕਹਿੰਦੇ ਪੁੱਤਰ ਹੈਗਾ ਤੂੰ ਸੋਚ ਕੇ ਦੇਖ ਤੇਰੇ ਪੱਥਰ ਮੈਂ ਇੱਕ ਦਿਨ ਲਈ ਬੰਨਿਆ ਸੀ ਚਾਰ ਪੰਜ ਘੰਟੇ ਚ ਔਖਾ ਹੋ ਗਿਆ ਮਦਰ 2.5 ਕਿਲੋ ਦਾ ਭਾਰ 9 ਮਹੀਨੇ ਆਪਣੇ ਪੇਟ ਚ ਰੱਖਦੀ ਹੈ ਵੋਮਟਿੰਗ ਕਰਦੀ ਹੈ ਬਿਮਾਰ ਹੁੰਦੀ ਹੈ ਠੰਡ ਤੋਂ ਬਚਾਉਂਦੀ ਹੈ ਦੁੱਧ ਪਿਲਾਉਂਦੀ ਹੈ ਫੇਰ ਵੀ ਬੱਚਾ ਲੱਤਾਂ ਲੁੱਤਾਂ ਢਿੱਡ ਚ ਮਾਰਦਾ ਉਹ ਵੀ ਬਰਦਾਸ਼ਤ ਕਰਦੀ ਹੈ ਤੇ ਸੋਚ ਕੇ ਦੇਖੋ ਜਿਸ ਦਿਨ ਡਿਲੀਵਰੀ ਹੁੰਦੀ ਹੈ ਨਾ ਉਹਦਾ ਦੂਸਰਾ ਜਨਮ ਹੁੰਦਾ ਮੈਂ ਖੁਦ ਡਿਲੀਵਰੀ ਕੋਲੇ ਖੜ ਕੇ ਦੇਖਿਆ ਮਦਰ ਦਾ ਕੀ ਬੁਰਾ ਹਾਲ ਹੁੰਦਾ ਪਰ ਫੇਰ ਵੀ ਉਹ ਖੁਸ਼ੀ ਖੁਸ਼ੀ ਬੱਚੇ ਨੂੰ ਜਨਮ ਦਿੰਦੀ ਹੈ ਸੋ ਮਦਰ ਦੀ ਇਹੀ ਇੰਪੋਰਟੈਂਸ ਹੈ ਪਿਓ ਦੀ ਠੀਕ ਹੈ ਪਿਓ ਨੇ ਬਹੁਤ ਕੁਛ ਕਰਦਾ ਪਿਓ ਨਹੀਂ ਹੁੰਦਾ ਸ਼ੋ ਜਿੱਦਣ ਪਿਓ ਦਾ ਜਨਮ ਦਿਨ ਹੋਊਗਾ ਫਾਦਰਸ ਡੇ ਹੋਊਗਾ ਉਹ ਜੂਨ ਚ ਹੁੰਦਾ ਆਪਾਂ ਉਦਣ ਉਹਦੀ ਗੱਲ ਕਰ ਲਾਂਗੇ ਅੱਜ ਤਾਂ ਆਪਾਂ ਮਦਰ ਦੀ ਗੱਲ ਕਰਨੀ ਹੈ ਦੇਖੋ ਮਦਰਸ ਦੇ ਬਾਰੇ ਕਿਉਂਕਿ ਮੇਰੇ ਬਹੁਤ ਸਾਰੇ ਪਾਕਿਸਤਾਨੀ ਮੁਸਲਿਮ ਭੈਣ ਭਰਾ ਪ੍ਰੋਗਰਾਮ ਸੁਣਦੇ ਨੇ ਉਹਨਾਂ ਦੇ ਜਿਹੜੇ ਪੈਗੰਬਰ ਸੀ ਉਹਨਾਂ ਦੇ ਨਹੀਂ ਮੇਰੇ ਵੀ ਪੈਗੰਬਰ ਸੀ ਰੱਬ ਦੇ ਬੰਦੇ ਦਾ ਸਭ ਰੱਬ ਇੱਕੋ ਹੀ ਹੁੰਦਾ ਨੌ ਵੇਖ ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਵਾਰ ਆਪਣੇ ਜਿਹੜੇ ਸ਼ਗਿਰਦ ਸੀਗੇ ਮਸਜਿਦ ਦੇ ਵਿੱਚ ਬੈਠੇ ਸੀਗੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਖੋ ਜੇ ਤੁਸੀਂ ਮਸਜਿਦ ਦੇ ਵਿੱਚ ਨਮਾਜ਼ ਪੜ੍ਹ ਰਹੇ ਹੋ ਤਾਂ ਉਸ ਨੂੰ ਕੰਟੀਨਿਊ ਰੱਖਣਾ, ਚਾਹੇ ਤੁਹਾਡਾ ਕਤਲ ਵੀ ਨਾ ਹੋ ਜੇ, ਤੁਹਾਡੇ ਕੋਲ ਮਾਰਨ ਲਈ ਵੀ ਨਾ ਜੇ, ਤੁਸੀਂ ਨਮਾਜ਼ ਨਹੀਂ ਤੋੜਨੀ, ਕੰਟੀਨਿਊ ਰੱਖਣੀ ਹੈ। ਪਰ ਜੇ ਤੁਹਾਡਾ ਘਰ ਨਮਾਜ਼ ਦੇ ਕੋਲੇ ਆ, ਤੁਹਾਡਾ ਘਰ ਨਮਾਜ਼ ਦੇ ਕੋਲੇ ਆ, ਮਸੀਤ ਦੇ ਕੋਲੇ ਹੈ, ਤੇ ਮਾਂ ਤੁਹਾਨੂੰ, ਤੁਹਾਡੀ ਅੰਮੀ ਤੁਹਾਨੂੰ ਆਵਾਜ਼ ਮਾਰੇ ਕਿ ਹਜ਼ਰਤ ਇੱਧਰ ਆ, ਕਹਿੰਦੇ ਵਿੱਚੀ ਨਮਾਜ਼ ਛੱਡ ਕੇ ਮਾਂ ਦੇ ਕੋਲੇ ਚਲੇ ਜਾਓ। ਲੋਕ ਬੜੇ ਡਬਲ ਮਾਈਂਡਡ ਹੋਏ ਵੀ ਇੱਕ ਪਾਸੇ ਤਾਂ ਕਹਿੰਦੇ ਨੇ ਵੀ ਤੁਹਾਡਾ ਜੇ ਕਤਲ ਵੀ ਹੋ ਜਾਏ ਤਾਂ ਵੀ ਨਮਾਜ਼ ਨਹੀਂ ਛੱਡਣੀ, ਤੇ ਦੂਜੇ ਪਾਸੇ ਕਹਿੰਦੇ ਜੇ ਮਾਂ ਆਵਾਜ਼ ਮਾਰੇ ਤਾਂ ਵਿੱਚੀ ਛੱਡ ਕੇ ਆ ਜਾਓ, ਵੀ ਗੱਲ ਸਮਝ ਨਹੀਂ ਆਈ। ਤਾਂ ਉਸ ਵੇਲੇ ਹਜ਼ਰਤ ਮੁਹੰਮਦ, ਮੇਰੀ ਵਰਡਿੰਗ ਦੇ ਵਿੱਚ ਫਰਕ ਹੋ ਸਕਦਾ ਕਿਉਂਕਿ ਲਾਈਵ ਕਰ ਰਹੇ ਹਾਂ, ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਸੀ ਵੀ ਇਹਦਾ ਜਵਾਬ ਇਹ ਹੈ ਕਿ ਆਪਾਂ ਨਮਾਜ਼ ਪੜ੍ਹਦੇ ਕਿਉਂ ਆ, ਬੰਦਗੀ ਇਬਾਦਤ ਕਰਦੇ ਕਿਉਂ ਆ, ਖੁਦਾ ਨੂੰ ਅੱਲਾ ਨੂੰ ਖੁਸ਼ ਕਰਨ ਦੇ ਲਈ। ਪਰ ਜੇ ਖੁਦਾ ਅੱਲਾ ਖੁਦ ਹੀ ਆਵਾਜ਼ ਮਾਰ ਲੇ ਤਾਂ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੇ ਇਹ ਕਿਹਾ ਸੀਗਾ ਕਿ ਮਦਰ ਦਾ ਜਿਹੜਾ ਦਰਜਾ ਹੈ ਨਾ, ਉਹ ਖੁਦਾ ਦੇ ਅੱਲਾ ਦੇ ਬਰਾਬਰ ਹੈ, ਕਿਉਂਕਿ ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਹੜੇ ਅਸੀਂ ਪੂਜਾ ਪਾਠ ਕਰਦੇ ਹਾਂ ਮੰਦਰ ਗੁਰਦੁਆਰੇ ਬਾਬਿਆਂ ਦੇ ਮਗਰ ਭੱਜੇ ਫਿਰਦੇ ਹਾਂ, ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸ ਨੇ ਪੂਜਾ ਕੀ ਆਪਣੇ ਮਾਂ ਬਾਪ ਕੀ। ਮੈਨੂੰ ਯਾਦ ਹੈ ਕਿ ਹਿੰਦੂ ਸਭਾ ਮੰਦਰ ਦੇ ਵਿੱਚ ਇੱਕ ਭਾਈ ਸਾਹਿਬ, ਮੇਰੇ ਖਿਆਲ ਅਬਾਊਟ 50 ਹੋਣਗੇ, ਉਹਨਾਂ ਦੇ ਮਦਰ 70-80 ਦੇ ਹੋਣਗੇ, ਉਹ ਸਾਡੇ ਵੀ ਮੈਂ ਹੋਰ ਥਾਂ ਤੇ ਵੀ ਦੇਖਿਆ, ਉਹ ਨਾਲ ਨਾਲ ਲੈ ਕੇ ਤੁਰਦੇ ਨੇ, ਉਹਨਾਂ ਨੂੰ ਪੌੜੀਆਂ ਚੜਾਉਣੀਆਂ, ਹੋਰ ਕਰਨੀਆਂ, ਰੋਟੀ ਪਹਿਲਾਂ ਪਾ ਕੇ ਉਹਨਾਂ ਦੇ ਮੂੰਹ ਚ ਬੁਰਕੀਆਂ ਪਾਉਂਦੀਆਂ। ਇਹੀ ਤਾਂ ਸਾਡੇ ਸੰਸਕਾਰ ਹੋਣੇ ਚਾਹੀਦੇ ਨੇ, ਇਹੀ ਤਾਂ ਮਦਰ ਦੀ ਰੈਕੋਗਨੀਸ਼ਨ ਹੈ। ਜਿਹੜੀ ਮਦਰਸ ਹੈ ਨਾ, ਮਦਰ ਤੁਹਾਨੂੰ ਪਤਾ ਇੰਗਲਿਸ਼ ਦਾ ਸ਼ਬਦ ਹੈ, ਫਾਰਸੀ ਚ ਇਹਨੂੰ ਮਾਦਰ ਕਹਿੰਦੇ ਨੇ, ਹਿੰਦੀ ਚ ਮਾਤਾ ਸ਼੍ਰੀ ਕਹਿ ਦਿੰਦੇ ਨੇ, ਮਾਤਾ ਜੀ ਕਹਿ ਦਿੰਦੇ ਨੇ, ਉਰਦੂ ਚ ਅੰਮੀ ਕਹਿ ਦਿੰਦੇ ਨੇ, ਪੰਜਾਬੀ ਵਿਚ ਬੇਬੇ ਮਾਂ ਜੋ ਮਰਜ਼ੀ ਕਹਿ ਲੋ। ਸੋ ਇਸ ਕਰਕੇ ਜਿਹੜਾ ਆਪਣਾ ਹੈ ਨਾ ਮਦਰਸ ਡੇ, ਇਹ ਜੇ ਇੱਕ ਵਾਰੀ ਮਦਰ ਨਿਕਲ ਗਈ, ਸੁਨੀਲ ਕਪੂਰ ਜੀ ਮੇਰਾ ਪ੍ਰੋਗਰਾਮ ਦੇਖਦੇ, ਥੈਂਕ ਯੂ ਵੈਰੀ ਮਚ ਸੁਨੀਲ ਜੀ, ਜਿਵੇਂ ਇੱਕ ਦਰਖਤ ਦੇ ਨਾਲੋਂ, ਟ੍ਰੀ ਦੇ ਨਾਲੋਂ ਕੋਈ ਟਾਹਣਾ ਟੁੱਟ ਜੇ, ਕੋਈ ਫੁੱਲ ਟੁੱਟ ਜੇ, ਉਹ ਮੁੜ ਕੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ, ਚਾਹੇ ਗਲੂ ਲਾ ਲੋ, ਚਾਹੇ ਸੂਈ ਪੈਨ ਲਾ ਲੋ, ਜੋ ਮਰਜ਼ੀ, ਉਹ ਨਾਲ ਨਹੀਂ ਜੁੜ ਸਕਦਾ। ਐਸੇ ਤਰ੍ਹਾਂ ਹੀ ਕਿਹਾ ਜਾਂਦਾ ਕਿ ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ, ਟੁੱਟਾ ਫੁੱਲ ਕੋਈ ਟਾਹਣੀ ਨਾਲ ਜੋੜ ਨਹੀਂ ਸਕਦਾ। ਇਸੇ ਤਰ੍ਹਾਂ ਮਾਂ ਦਾ ਪਿਆਰ, ਉਸ ਦਾ ਕਰਜ਼ਾ ਕੋਈ ਮੋੜ ਨਹੀਂ ਸਕਦਾ। ਮਾਂ ਦਾ ਦੇਖੋ ਨਾ, ਅਸੀਂ ਕਹਿ ਤਾਂ ਦਿੰਦੇ ਹਾਂ, ਜਿਹੜੇ ਮੈਂ ਮਾਇੰਡ ਨਾ ਕਰਿਓ, ਮੇਰੇ ਦਿਲ ਚ ਗੱਲ ਆ ਗਈ, ਹੁਣ ਮੈਂ ਕਰ ਹੀ ਰਿਹਾ ਰੇਡੀਓ ਸ਼ੇਅਰ। ਜਿਹੜੇ ਬੱਚੇ ਥੋੜੇ ਜੇ ਜ਼ਿਆਦਾ ਪੜ੍ਹ ਜਾਂਦੇ ਨੇ ਨਾ ਮਾਂ ਬਾਪ ਨਾਲੋਂ, ਉਹ ਇਹ ਗੱਲ ਭੁੱਲ ਜਾ, ਸਾਰੇ ਨਹੀਂ ਕਹਿੰਦਾ, ਥੋੜੇ ਜੇ, ਉਹ ਇਹ ਗੱਲ ਭੁੱਲ ਜਾਂਦੇ ਨੇ, ਕਿਸ ਤਰ੍ਹਾਂ ਬਣ ਗਏ ਬਾਊ, ਅਸੀਂ ਤਾਂ ਬਣ ਗਏ ਡੀਸੀ, ਅਸੀਂ ਤਾਂ ਬਣ ਗਏ SSP, ਸਾਡਾ ਪਿਓ ਤਾਂ ਆਲੂ ਵੇਚਦਾ, ਸਾਡੀ ਮਾਂ ਤਾਂ ਲੋਕਾਂ ਦੇ ਘਰੇ ਭਾਂਡੇ ਮਾਂਜਦੀ ਹੈ। ਉਹ ਫਿਰ ਜਿਹੜੇ ਉਹਨਾਂ ਦੀ ਜਿਹੜੀ ਕੰਪਨੀ ਹੁੰਦੀ ਹੈ IAS IPS ਅਫਸਰਾਂ ਦੀ, ਉਹ ਚਾਹੁੰਦੇ ਨੇ ਕਿ ਸਾਡੇ ਮਾਂ ਬਾਪ ਸਾਡੇ ਸਾਹਮਣੇ ਨਾ ਆਉਣ, ਅੰਦਰ ਹੀ ਕਮਰੇ ਚ ਜੇਲ੍ਹ ਵਾਂਗੂ ਬਣਾ ਕੇ ਰੱਖਦੇ ਨੇ। ਇੱਕ ਵਾਰੀ ਇਸੇ ਤਰ੍ਹਾਂ ਦਾ ਕੇਸ ਹੈ, ਉਹਨਾਂ ਦੋਨਾਂ ਕੁੜੀ ਜਿਹੜੀ ਸੀਗੀ IAS ਸੀ, ਦੂਜੀ IPS ਸੀਗੀ, ਮਦਰ ਘਰੇ ਲੈ ਆਏ ਕਿਉਂਕਿ ਹੋਰ ਕੋਈ ਹੈ ਨਹੀਂ ਸੀਗਾ। ਜਦੋਂ ਮਦਰ ਨੂੰ ਘਰੇ ਲਿਆਏ, ਉਹਨਾਂ ਦੇ ਹੁੰਦਾ ਸੀ ਮੰਮੀ ਵੀ ਸਾਡੇ ਜੋ ਦੋਸਤ ਆਉਂਦੇ ਨੇ ਤੂੰ ਅੰਦਰ ਹੀ ਰਿਹਾ ਕਰ, ਉਹ ਕਹਿੰਦੀ ਠੀਕ ਹੈ। ਇੱਕ ਦਿਨ ਉਹਨੂੰ ਪਾਣੀ ਦੀ ਲੱਗੀ ਪਿਆਸ, ਬਹੁਤ ਜ਼ਿਆਦਾ ਪਿਆਸ ਲੱਗੀ, ਗਰਮੀ ਸੀਗੀ, ਕਮਰੇ ਚ ਕਿਹੜਾ ਏਅਰ ਕੂਲਰ ਲਾਇਆ ਸੀ, ਏਅਰ ਕੰਡੀਸ਼ਨ ਆਪਣੇ ਕਮਰੇ ਚ ਤਾਂ ਲਾਉਂਦੇ ਸੀ ਪੁੱਤ, ਇਹ ਨਖੱਟੂ ਸੀ, ਗੱਲਾਂ ਇਹ ਕਹਿ ਲੋ ਮੈਂ। ਉਹ ਜਦੋਂ ਮਾਂ ਦਾ ਕੋਈ ਪਾਣੀ ਦੀ ਬਹੁਤ ਪਿਆਸ ਲੱਗੀ, ਉਹ ਰਸੋਈ ਚ ਆ ਕੇ ਫਰਿੱਜ ਖੋਲ ਕੇ ਪਾਣੀ ਪੀਣ ਲੱਗੀ, ਉਹਦੀ ਨੂੰਹ ਨੇ ਦੇਖ ਲਿਆ, ਉਹਨੇ ਚੁਗਲੀ ਕਰਤੀ ਮੁੰਡੇ ਕੋਲ, ਕਹਿੰਦੀ ਮਾਂ ਜੀ ਆ ਗਏ, ਆਪਣੇ ਗੈਸਟ ਬੈਠੇ ਜੀ, ਉਹ ਕੀ ਸੋਚਦੇ ਹੋਣਗੇ। ਤੇ ਮੁੰਡਾ ਵੀ ਲਾਹੀ ਲੱਗ ਸੀ, ਇਹ ਜਨਾਨੀਆਂ ਦੇ ਮਾਂ ਕਰਨੇ ਸਭ ਜੋਰੂ ਕੇ ਗੁਲਾਮ ਹੁੰਦੇ ਨੇ ਮੋਸਟਲੀ, ਉਹਨੇ ਸੋਚਿਆ ਨੀ, ਕੁਛ ਕੀਤਾ ਨੀ। ਉਹ ਮਾਂ ਨੂੰ ਕਹਿੰਦਾ ਵੀ ਮੰਮੀ ਤੂੰ ਕਿਉਂ ਆ ਜਾਣੀ ਇੱਥੇ, ਉਹ ਕਹਿੰਦੀ ਪੁੱਤ ਮੈਨੂੰ ਪਿਆਸ ਲੱਗੀ ਜੀ, ਪਾਣੀ ਪੀ ਲਿਆ, ਮੈਂ ਕੀ ਗੁਨਾਹ ਕਰਤਾ। ਕਹਿੰਦੇ ਮੰਮੀ ਤੂੰ ਅਲੱਗ ਰਹਿਣਾ, ਇੱਥੇ ਤੇਰਾ ਠੀਕ ਨੀ, ਸਾਡੇ ਕੋਲ ਵੱਡੇ ਵੱਡੇ ਬੰਦੇ ਆਉਂਦੇ ਨੇ, ਮਿਨਿਸਟਰ ਆਉਂਦੇ ਨੇ, ਹੋਰ ਆਉਂਦੇ ਨੇ, ਤੈਨੂੰ ਅਸੀਂ ਕਿਰਾਇਆ ਦੇਵਾਂਗੇ, ਤੇਰਾ ਫੂਡ ਦਾ ਉੱਥੇ ਇੰਤਜ਼ਾਮ ਕਰ ਦਿਆਂਗੇ। ਤੇ ਉਹ ਕਹਿੰਦੀ ਪੁੱਤ ਮੈਂ ਹੁਣ ਲੱਗ ਕਿੱਥੇ ਰਹੂੰ ਇਸ ਉਮਰ ਚ। ਕਹਿੰਦੇ ਨਾ ਨਾ ਤੂੰ ਅਲੱਗ ਰਹਿ, ਤੇਰਾ ਹਿਸਾਬ ਤਾਂ ਜਿੰਨਾ ਵੀ ਤੂੰ ਸਾਡੋ ਪਾਲਿਆ, ਵੱਡਾ ਕੀਤਾ, ਫੀਸਾਂ ਦਿੱਤੀਆਂ, ਹੋਰ ਦਿੱਤੀਆਂ, ਸਭ ਦੱਸ ਦੇ, ਮੈਂ ਤੇਰਾ ਕਰਜ਼ਾ ਮੋੜ ਦੂੰਗਾ ਸਿੱਧੇ ਵਿਆਜ। ਉਹ ਕਹਿੰਦੀ ਪੁੱਤ ਫਿਰ ਜੇ ਇਹੀ ਜੀ ਗੱਲ ਹੈ ਤੇ ਫਿਰ ਮੈਨੂੰ 2-4 ਦਿਨ ਤਾਂ ਦੇ ਨਾ, ਮੈਂ ਆਪਣਾ ਹਿਸਾਬ ਕਿਤਾਬ ਲਾ ਕੇ ਤੈਨੂੰ ਦੱਸ ਦੂੰ। ਕਹਿੰਦਾ ਠੀਕ ਹੈ, ਕਿਉਂਕਿ ਪੈਸੇ ਬੇਈਮਾਨੀ ਦੇ ਬਥੇਰੇ ਕਮਾਉਂਦੇ ਸੀ ਮੀਆਂ ਬੀਬੀ। ਮਾਂ ਨੇ ਕੀ ਕੀਤਾ ਕਿ ਪਹਿਲੀ ਰਾਤ ਜਦੋਂ ਮੁੰਡਾ ਸੁੱਤਾ ਪਿਆ ਸੀਗਾ, ਇੱਕ ਗਲਾਸ ਪਾਣੀ ਦਾ ਭਰਿਆ ਬਿਸਤਰੇ ਤੇ ਡੋਲਤਾ, ਜਦੋਂ ਉਹਨੇ ਪਾਸਾ ਲਿਆ ਦੇਖਿਆ ਗਿੱਲਾ ਉੱਠ ਖੜਿਆ, ਕੋਲੇ ਮਾਂ ਖੜੀ ਸੀ, ਕਹਿੰਦੀ ਮਾਂ ਕੀ ਕੀਤਾ? ਕਹਿੰਦੀ ਪੁੱਤ ਪਾਣੀ ਪੀਣ ਲੱਗਿਆ ਸੀ, ਡੁੱਲ ਗਿਆ। ਕਹਿੰਦਾ ਮੈਂ ਹੁਣ ਕਿਵੇਂ ਸੌਂਗਾ? ਉਹ ਕਹਿੰਦੀ ਸੌਰੀ। ਦੂਜੇ ਦਿਨ ਫੇਰ ਡੋਲਤਾ, ਉਹ ਬੜਾ ਉੱਚਾ ਨੀਵਾ ਬੋਲਿਆ ਕਹਿੰਦੀ ਗੱਲ ਸੁਣ ਮੈਂ ਤਾਂ ਹਾਲੇ ਪਾਣੀ ਡੋਲਿਆ ਦੋ ਦਿਨ ਦੇ ਤੂੰ ਬੜਾ ਉੱਚਾ ਨੀਵਾ ਬੋਲਦਾ ਤੂੰ ਤਾਂ ਸਾਰੀ ਜ਼ਿੰਦਗੀ ਪਿਸ਼ਾਬ ਕਰਦਾ ਹੁੰਦਾ ਸੀ ਮੇਰੇ ਰਿਸ਼ਤੇ ਤੇ ਤੂੰ ਮੇਰਾ ਹਿਸਾਬ ਕਿਤਾਬ ਕਿਵੇਂ ਦੇਗਾ ਸੋ ਕਹਿਣ ਦਾ ਮੇਰਾ ਮਤਲਬ ਕਿ ਮਾਂ ਦਾ ਹਿਸਾਬ ਕਿਤਾਬ ਦੇਣਾ ਬੜਾ ਮੁਸ਼ਕਲ ਹੈ ਪਰ ਕਈ ਚੰਗੇ ਵੀ ਹੁੰਦੇ ਨੇ ਹੁਣ ਚੰਗਿਆਂ ਦੀ ਸੁਣ ਲਓ ਮੁੰਡਾ ਤੇ ਮਾਂ ਇਕੱਠੇ ਰਹਿੰਦੇ ਸੀ ਪਿਓ ਦੀ ਹੋ ਗਈ ਸੀ ਡੈਥ ਉਹਦਾ ਮਾਂ ਨੇ ਵਿਆਹ ਕੀਤਾ ਬਹੂ ਆ ਗਈ ਘਰ ਦੋ ਤਿੰਨ ਮਹੀਨੇ ਹੋਏ ਸੀਗੇ ਮਾਂ ਇੱਕ ਕਮਰੇ ਸਮਝਦੀ ਬਹੂ ਤੇ ਮੁੰਡਾ ਇੱਕ ਕਮਰੇ ਸਮਝਦੀ ਦੋ ਹੀ ਕਮਰੇ ਸੀਗੇ ਇੱਕ ਦਿਨ ਕੀ ਹੋਇਆ ਕਿ ਜਿਹੜੀ ਉਹ ਜਨਾਨੀ ਸੀ ਬਹੂ ਸੀ ਉਹਦੀ ਜਿਹੜੀ ਮੁੰਡੀ ਸੀ ਉਹਨੇ ਕਦੇ ਰੱਖੀ ਹੋਊਗੀ ਉਹ ਲੱਭੀ ਨਾ ਸਵੇਰੇ ਉਹ ਲੱਭਦੀ ਰਹੀ ਨਹੀਂ ਲੱਭੀ ਮੁੰਡੇ ਨੂੰ ਕਹਿੰਦੀ ਮੈਂ ਰਾਤੀ ਇੱਥੇ ਮੁੰਦੀ ਰੱਖੀ ਸੀ ਉਹ ਲੱਭ ਨਹੀਂ ਰਹੀ ਉਹ ਕਹਿੰਦਾ ਤੂੰ ਦੇਖ ਲੈ ਕਹਿੰਦੀ ਮੈਨੂੰ ਤਾਂ ਦੋ ਘੰਟੇ ਹੋ ਗਏ ਟੱਕਰਾਂ ਮਾਰਦੀ ਨੂੰ ਲੱਭੀ ਨਹੀਂ ਉਹ ਕਹਿੰਦਾ ਕਿੱਥੇ ਗਈ ਕਹਿੰਦੀ ਤੇਰੀ ਮਾਂ ਨੇ ਚੱਕੀ ਹੋਣੀ ਮੇਰੇ ਪਿਓ ਨੇ ਪਾਈ ਸੀ ਮਹਿੰਗੀ ਹੈ ਇਹ ਹੀਰੇ ਦੀ ਮੁੰਦੀ ਸੀ ਉਹ ਕਹਿੰਦਾ ਹੌਲੀ ਬੋਲ ਕੀ ਕਰੀ ਕਹਿੰਦੇ ਆ ਉਹ ਕਹਿੰਦੀ ਹੌਲੀ ਕਿਉਂ ਬੋਲਾਂ ਹੋਰ ਕੋਈ ਆਇਆ ਹੀ ਨਹੀਂ ਇੱਥੇ ਉਹਨੇ ਚੱਕੀ ਹੈ ਉਹਨੇ ਬੱਟਾ ਕਿੰਨੇ ਥੱਪੜ ਮਾਰਿਆ ਉਹਦੇ ਕਹਿੰਦਾ ਨਿਕਲ ਜਾ ਕਰੋ ਉਹ ਚੱਕ ਕੇ ਟੈਚੀ ਜਾਣ ਲੱਗੀ ਜੋ ਜਾਣ ਲੱਗੀ ਤੇ ਜਨਾਨੀ ਰਸਤੇ ਚ ਰੁਕ ਕੇ ਕਹਿੰਦੀ ਮੈਨੂੰ ਗੱਲ ਸਮਝਾ ਦੇ ਤੂੰ ਮੇਰਾ ਥੱਪੜ ਵੀ ਹੱਥ ਵੀ ਚੱਕ ਲਿਆ ਤੇਰੀ ਮਾਂ ਨੇ ਚੱਕੀ ਆ ਹੋਰ ਕਿਹਨੇ ਚੱਕੀ ਆ ਉਹ ਕਹਿੰਦਾ ਗੱਲ ਸੁਣ ਕੇ ਜਾਈ ਮੇਰੀ ਕਹਿੰਦਾ ਤੇ ਉਹ ਖੜ ਗਈ ਕਹਿੰਦਾ ਜਦੋਂ ਮੈਂ 4 ਸਾਲ ਦਾ ਸੀ ਨਾ ਮੇਰੇ ਪਿਓ ਦੀ ਹੋ ਗਈ ਡੈਥ ਘਰੇ ਰੋਟੀ ਬਣਨੀ ਮੁਸ਼ਕਲ ਹੋ ਗਈ ਮੇਰੀ ਮਾਂ ਨੇ ਲੋਕਾਂ ਦੇ ਭਾਂਡੇ ਧੋ ਕੇ ਕੱਪੜੇ ਧੋ ਕੇ ਸੁੰਭਰ ਕੇ ਮੇਰਾ ਪਾਲਣਾ ਪੋਸ਼ਣ ਕੀਤਾ ਕਹਿੰਦਾ ਜਦੋਂ ਮੈਂ ਸਕੂਲ ਚ ਆਉਂਦਾ ਹੁੰਦਾ ਨਾ ਅੱਧੀ ਛੁੱਟੀ ਜਾਂ ਸਾਰੀ ਛੁੱਟੀ ਵਾਪਸ ਤੇ ਮਾਂ ਰੋਟੀ ਬਣਾ ਕੇ ਰੱਖਦੀ ਸੀ ਡੱਬੇ ਚ ਤੇ ਮੈਨੂੰ ਰੋਟੀ ਦਿੰਦੀ ਤੇ ਮੈਂ ਕਹਿੰਦਾ ਮਾਂ ਤੂੰ ਵੀ ਰੋਟੀ ਖਾ ਲਿਆ ਕਹਿੰਦੀ ਪੁੱਤ ਮੈਨੂੰ ਹਾਲੇ ਭੁੱਖ ਨਹੀਂ ਮੈਂ ਬਾਅਦ ਚ ਖਾ ਲੂੰਗੀ ਕਹਿੰਦਾ ਮੈਂ ਰੋਟੀ ਖਾ ਲਾ ਨੀ ਕਹਿੰਦਾ ਇੱਕ ਦਿਨ ਕੀ ਹੋਇਆ ਕਿ ਜਦੋਂ ਮੈਨੂੰ ਮਾਂ ਰੋਟੀ ਦੇ ਰਹੀ ਸੀ ਤੇ ਮੈਂ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਇੱਕ ਗਲਾਸ ਪਾਣੀ ਦਾ ਪਿਲਾਈ ਕਹਿੰਦਾ ਉੱਠ ਕੇ ਨਲਕੇ ਦੇ ਭਰਨ ਗਈ ਤੇ ਮੈਨੂੰ ਲੱਗੀ ਸੀ ਭੁੱਖ ਮੈਂ ਕਿਹਾ ਡੱਬੇ ਚੋਂ ਰੋਟੀ ਹੋਰ ਕੱਢ ਲਈਏ ਜਦੋਂ ਕਹਿੰਦਾ ਮੈਂ ਡੱਬੇ ਚੋਂ ਰੋਟੀ ਕੱਢੀ ਰੋਟੀ ਵੀ ਨਹੀਂ ਸੀ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਂ ਤਾਂ ਭੁੱਖੀ ਰਹਿੰਦੀ ਆ ਕਹਿੰਦਾ ਮੇਰੇ ਪਿੱਛੇ ਇਹਨੇ ਦਿਨ ਰਾਤ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਮੈਨੂੰ ਰੀਅਲਾਈਜ਼ ਹੋ ਗਿਆ ਜਦੋਂ ਵੀ ਮੈਨੂੰ ਕਹਿੰਦਾ ਮੈਂ ਕਿਹਾ ਮੈਨੂੰ ਕਹਿੰਦੀ ਹੋਰ ਲੈਣਾ ਕਹਿੰਦਾ ਨਹੀਂ ਮੈਨੂੰ ਭੁੱਖ ਨਹੀਂ ਹੈ ਕਹਿੰਦਾ ਜਿਹੜੀ ਮਾਂ ਮੇਰੇ ਲਈ ਭੁੱਖੀ ਰਹੀ ਲੋਕਾਂ ਦੇ ਭਾਂਡੇ ਮਾਂਜਦੇ ਉਹ ਤੇਰੀ ਮੁੰਦੀ ਚੱਕੂਗੀ ਅੱਜ ਮੈਂ ਉਹਦੇ ਲਈ ਕਰਾਂ ਇਹ ਹਲੇ ਗੱਲ ਮੁੰਡੇ ਨੇ ਸਟੈਂਡ ਲਿਆ ਸੀ ਮਾਂ ਦੇ ਲਈ ਕਿ ਕੁੜੀ ਨੂੰ ਦੂਰੋਂ ਦੇਖਿਆ ਡਰੈਸ ਦੇ ਥੱਲੇ ਮੁੰਦੀ ਪਈ ਸੀ ਚੱਕ ਲਿਆ ਤੇ ਮਾਂ ਵੀ ਸੁਣ ਰਹੀ ਸੀ ਉਹਨੇ ਜਾ ਕੇ ਮਾਂ ਤੋਂ ਮਾਫ਼ੀ ਮੰਗੀ ਮਾਂ ਤਾਂ ਮਾਂ ਹੀ ਹੁੰਦੀ ਆ ਮਾਂ ਨੇ ਇਹ ਨਹੀਂ ਕਿਹਾ ਵੀ ਜਨਾਨੀ ਮੈਨੂੰ ਚੋਰ ਕਹਿੰਦੀ ਹੈ ਮੇਰੀ ਨੂੰ ਉਹਨੇ ਘੁੱਟ ਕੇ ਜੱਫੀ ਪਾ ਲਈ ਅਸੀਂ ਮਾਂ ਦਾ ਵਤੀਰਾ ਕਿਵੇਂ ਪੂਰਾ ਕਰ ਸਕਦੇ ਹਾਂ ਸਾਡੇ ਵਿੱਚ ਬਹੁਤ ਵਾਰੀ ਇਨਫੀਰੀਟੀ ਕੰਪਲੈਕਸ ਹੈ ਬੱਚਿਆਂ ਦੇ ਵਿੱਚ ਜੇ ਉਹ ਸੋਚਦੇ ਨੇ ਕਿ ਫਲਾਣੇ ਮੇਰੇ ਦੋਸਤ ਦੀ ਮਾਂ ਬੜੀ ਅਮੀਰ ਹੈ ਕਾਰ ਚ ਆਉਂਦੀ ਹੈ ਬੜੀ ਮੇਕਅਪ ਕਰਦੀ ਹੈ ਹੋਰ ਕਰਦੀ ਹੈ ਮੇਰੀ ਮਾਂ ਤਾਂ ਆਏ ਹੈ ਉਹ ਇਨਫੀਰੀਟੀ ਕੰਪਲੈਕਸ ਹੈ ਉਹ ਮਾਂ ਦੇ ਨਾਲ ਬਾਜ਼ਾਰ ਜਾਣ ਨੂੰ ਤਿਆਰ ਨਹੀਂ ਸਕੂਲ ਜਾਣ ਨੂੰ ਤਿਆਰ ਨਹੀਂ ਇਸੇ ਤਰ੍ਹਾਂ ਹੀ ਇੱਕ ਬੱਚਾ ਸੀ ਮੁੰਡਾ ਸੀ ਉਹਦੀ ਮਾਂ ਇੱਕ ਅੱਖ ਤੋਂ ਕਾਣੀ ਸੀਗੀ ਜਦੋਂ ਬੱਚਾ ਸਕੂਲ ਜਾਣ ਲੱਗਿਆ ਤੇ ਫੇਰ ਉਹਨੇ ਦੇਖਿਆ ਕਿ ਮਾਂ ਦੇ ਮੂੰਹ ਤੇ ਕਾਲੀਆਂ ਕਾਲੀਆਂ ਸ਼ਾਹੀਆਂ ਪਈਆਂ ਮੀਆਂ ਉਹ ਮਾਂ ਨੂੰ ਰੋਜ਼ ਪੁੱਛਦਾ ਕਿ ਮਾਂ ਫਲਾਣੇ ਦੀ ਮਦਰ ਦੇ ਤਾਂ ਦੋਨੇ ਅੱਖਾਂ ਨੇ ਸੰਜਾਕੀ ਹੈ ਤੇਰੀ ਅੱਖ ਨੂੰ ਕੀ ਹੋ ਗਿਆ ਇੱਕ ਤੇਰੇ ਮੂੰਹ ਤੇ ਸ਼ਾਹੀਆਂ ਕੌਣ ਨੇ ਉਹ ਗੱਲ ਹੱਸ ਕੇ ਟਾਲ ਦਿੰਦੀ ਉਹ ਮਾਂ ਨੂੰ ਲੈ ਕੇ ਨਹੀਂ ਜਾਂਦਾ ਸੀ ਬਾਜ਼ਾਰ ਚ ਜਦੋਂ ਮਾਂ ਮਰੀ ਉਹਨੇ ਇੱਕ ਚਿੱਠੀ ਉਹਦੇ ਕਮਰੇ ਚ ਰੱਖ ਦੀ ਉਹ ਚਿੱਠੀ ਚ ਲਿਖਿਆ ਸੀ ਪੁੱਤ ਤੂੰ ਮੈਨੂੰ ਸਾਰੀ ਜ਼ਿੰਦਗੀ ਪੁੱਛਦਾ ਸੀਗਾ ਵੀ ਮਾਂ ਲੋਕਾਂ ਦੀਆਂ ਮਾਵਾਂ ਦੀਆਂ ਦੋ ਅੱਖਾਂ ਨੇ ਤੇਰੀ ਕੱਖ ਕਿਉਂ ਹੈ ਤੂੰ ਅੰਨੀ ਕਿਉਂ ਹੈ ਤੈਨੂੰ ਅੱਜ ਮੈਂ ਜਵਾਬ ਦੇਣ ਲੱਗੀ ਹਾਂ ਇਹ ਮੈਂ ਤਾਂ ਇੱਕ ਅੱਖ ਤੋਂ ਅੰਨੀ ਹੋਈ ਹਾਂ ਜਦੋਂ ਤੂੰ ਗੁੱਲੀ ਡੰਡਾ ਖੇਡਦਾ ਸੀ ਨਾ ਜ਼ੋਰ ਦੀ ਆ ਕੇ ਕਿਸੇ ਤੇਰੇ ਦੋਸਤ ਨੇ ਗੁੱਲੀ ਮਾਰੀ ਤੇਰੀ ਅੱਖ ਨਿਕਲ ਗਈ ਮੈਂ ਗੋਦੀ ਚੱਕ ਕੇ ਨਾਲ ਦੇ ਹਸਪਤਾਲ ਚ ਲੈ ਗਈ ਡਾਕਟਰ ਆਈ ਡਾਕਟਰ ਕੋਲ ਲੈ ਗਈ ਉਹ ਕਹਿੰਦਾ ਇਹਦਾ ਕੋਈ ਹੱਲ ਨਹੀਂ ਇਹਦੀ ਨਿਗਾਹ ਜਾਂਦੀ ਰੂ ਜੇ ਨਿਗਾਹ ਬਚਾਉਂਦੀ ਹੈ ਤੂੰ ਆਪਣੀ ਅੱਖ ਦੇ ਦੇ ਕਹਿੰਦਾ ਮੈਂ ਆਪਣੀ ਅੱਖ ਕੱਢ ਕੇ ਤੇਰੀ ਅੱਖ ਚ ਪਾ ਦੀ ਜਿਹੜੀ ਦੂਜੀ ਅੱਖ ਨਾਲ ਦੇਖਦੇ ਨਾ ਉਹ ਮੇਰੀ ਹੈ ਤੂੰ ਮੈਨੂੰ ਕਹਿੰਦਾ ਸੀ ਮੂੰਹ ਤੇ ਸਿਆਹੀਆਂ ਨੇ ਤੈਨੂੰ ਇੱਕ ਵਾਰੀ ਪੀ ਲਿਆ ਹੋ ਗਿਆ ਤੇਰਾ ਖੂਨ ਘੱਟ ਗਿਆ ਡਾਕਟਰ ਨੇ ਮੇਰਾ ਖੂਨ ਜ਼ਿਆਦਾ ਲੈ ਲਿਆ ਮੇਰੀ ਕਾਲੀ ਸ਼ਾਹੀਆਂ ਪੈ ਗਈਆਂ ਤੂੰ ਠੀਕ ਹੋ ਗਿਆ ਅਸੀਂ ਮਾਂ ਦੀ ਕਿਸ ਤਰ੍ਹਾਂ ਕੁਰਬਾਨੀ ਦੇ ਸਕਦੇ ਹਾਂ ਮਾਂ ਦੇ ਕਿਸ ਤਰ੍ਹਾਂ ਅਸੀਂ ਉਹਦਾ ਪਾਲਣਾ ਪੋਸਤ ਕਰਦੇ ਹਾਂ ਬਾਕੀ ਗੱਲਾਂ ਛੱਡੋ ਮੈਂ ਅੱਜ ਆਨ ਦੀ ਏਅਰ ਆਪਣੀ ਗੱਲ ਸੁਣਾ ਦਿੰਦਾ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ 70s ਦੇ ਵਿੱਚ ਪੜ੍ਹਦਾ ਸੀ ਘਰੋਂ ਥੋੜੀ ਜੀ ਤੰਗੀ ਸੀ ਹੱਥ ਪੈਸਿਆਂ ਕਰਨੀ ਉਹ ਜਦੋਂ ਵੀ ਪਟਿਆਲੇ ਤੋਂ ਬਰਨਾਲੇ ਆਉਣਾ ਕੋ ਮੈਂ ਬਰਨਾਲੇ ਦਾ ਸੀ ਰਮੇਸ਼ ਜੀ ਨੂੰ ਪਤਾ ਉਹ ਜੋਧਪੁਰੀਆਂ ਨੂੰ ਸਾਡਾ ਘਰ ਵੀ ਪਤਾ ਅਸੀਂ ਸਟੇਸ਼ਨ ਤੋਂ ਪਟਿਆਲੇ ਤੋਂ ਚੜ੍ਹਨਾ ਮੁੰਡੇ 8-10 ਹੁੰਦੇ ਸੀ ਟਿਕਟ ਨਹੀਂ ਲੈਂਦੇ ਸੀ 250 ਰੁਪਏ ਉਸ ਵੇਲੇ ਟਿਕਟ ਦਾ ਪੈਸੇ ਹੁੰਦੇ ਸੀ ਗੱਡੀ ਦੇ ਉਹ ਡੱਬੇ ਡੁੱਬੇ ਬਦਲ ਕੇ ਬਰਨਾਲੇ ਪਹੁੰਚ ਜਾਣਾ ਤੇ ਸਟੇਸ਼ਨ ਤੇ ਆ ਕੇ ਉੱਥੇ ਕੁਲਚੇ ਲੈਣੇ ਤੇ ਛੋਲੇ ਲੈਣੇ, ਉਹ 2-2.5 ਰੁਪਏ ਦੇ ਰੋਟੀ ਰੂਟੀ ਖਾ ਕੇ ਘਰੇ ਆ ਜਾਣਾ। ਪੇਟ ਚ ਤਾਂ ਰੱਜੇ ਹੁੰਦੇ ਸੀ, ਪਰ ਮਾਂ ਮਾਂ ਹੁੰਦੀ ਆ, ਮਾਂ ਨੂੰ ਪਤਾ ਸੀ ਅੱਜ ਪੁੱਤ ਨੇ ਆਉਣਾ, ਉਹਨੇ ਕਦੇ ਗੋਭੀ ਬਣਾ ਲੈਣੀ, ਕਦੇ ਭਿੰਡੀਆਂ ਬਣਾ ਲੈਣੇ, ਕਦੇ ਸ਼ਾਹੀ ਪਨੀਰ ਬਣਾ ਲੈਣਾ, ਕਦੇ ਸਾਗ ਬਣਾ ਲੈਣਾ। ਅਸੀਂ ਸਟੇਸ਼ਨ ਤੋਂ ਰੱਜ ਕੇ ਆਉਂਦੇ ਸੀ, ਮੈਂ ਤੁਹਾਨੂੰ ਸੱਚਾਈ ਦੱਸ ਰਿਹਾ। ਜਦੋਂ ਘਰੇ ਆਉਣਾ, ਮਾਂ ਨੇ ਕਹਿਣਾ ਤੇਰੇ ਪਸੰਦ ਦੀ ਭਿੰਡੀਆਂ ਬਣਾਈਆਂ, ਤੇਰੇ ਪਸੰਦ ਦੀ ਗੋਭੀ ਬਣਾਈ ਆ, ਤੇਰੇ ਪਸੰਦ ਦੇ ਸਾਗ ਬਣਾਇਆ। ਹੁਣ ਮੈਂ ਕਹਿੰਦਾ ਮੈਨੂੰ ਤਾਂ ਭੁੱਖ ਨੀ, ਮੈਨੂੰ ਤਾਂ ਭੁੱਖ ਨੀ। ਉਹ ਕਹਿੰਦੇ ਨਾ ਨਾ ਥੋੜੀ ਲਿਆ, ਥਾਲੀ ਚ ਪਾ ਕੇ ਲਿਆਉਂਦੀ, ਉੱਪਰ ਚੜ ਜਾਣਾ। ਮੈਂ ਕਹਿੰਦਾ ਰੋਟੀ ਤਾਂ ਖਾ ਕੇ ਆਏ ਹੁੰਦੇ ਸੀ। ਉਹਨੇ ਕਹਿਣਾ ਚੰਗਾ ਇੱਕ ਖਾ ਲੈ, ਮੈਂ ਕਿਹਾ ਭੁੱਖ ਨੀ, ਅੱਧੀ ਖਾ ਲੈ, ਨਹੀਂ ਭੁੱਖ, ਚੰਗਾ 2 ਬੁਰਕੀਆਂ ਦਾ ਖਾ ਲੈ। 2 ਬੁਰਕੀਆਂ ਜ਼ਬਰਦਸਤੀ ਪਾ ਆਉਂਦੀਆਂ। ਜਦੋਂ ਮਾਂ ਗਈ, ਮੇਰੀ ਭਰਜਾਈਆਂ ਵੀ ਉੱਥੇ ਨੇ, ਭੈਣਾਂ ਵੀ ਉੱਥੇ ਨੇ, ਕਿਸੇ ਨੇ ਪੁੱਛਿਆ ਤੱਕ ਨੀ ਇੱਕ ਵਾਰੀ ਵੀ। ਇਹ ਹੁੰਦੀ ਆ ਮਾਂ ਦੀ ਕੁਰਬਾਨੀ, ਮੈਂ ਅੱਜ ਕਿਸ ਤਰ੍ਹਾਂ ਮਾਂ ਨੂੰ ਭੁੱਲ ਸਕਦਾ। ਸੋ ਮਾਂ ਮਾਂ ਹੀ ਹੁੰਦੀ ਹੈ। ਕਿਸੇ ਨੇ ਰੋਜ਼ਾ ਰੱਖਾ, ਕਿਸੇ ਨੇ ਵਰਤ ਰੱਖਾ, ਕਬੂਲ ਉਨਕਾ ਹੋਤਾ ਹੈ ਜਿਸਨੇ ਆਪਣੇ ਪਾਸ ਮਾਂ ਬਾਪ ਕੋ ਰੱਖਾ। ਜਿਹੜੇ ਮਾਂ ਬਾਪ ਨੂੰ ਤੋੜ ਦਿੰਦੇ ਨੇ ਨਾ, ਉਹ ਭੁੱਲ ਜਾਓ। ਅਸੀਂ ਅੱਜ ਕੱਲ ਬਹੁਤ 21ਵੀਂ ਸਦੀ ਚ ਓਵਰ ਸਮਾਰਟ ਬਣ ਗਏ। ਕੀ ਹੈ ਅੱਜ ਮਦਰਸ ਡੇ, ਅੱਜ ਦੇਖ ਲਓ ਹੋਟਲਾਂ ਦੇ ਵਿੱਚ ਅਸੀਂ ਮਦਰ ਨੂੰ ਲੈ ਕੇ ਆਵਾਂਗੇ ਖਾਣੇ ਖਾਣ ਲਈ, ਕੋਈ ਗਿਫਟ ਲੈ ਕੇ ਆਊਗਾ, ਹੈਪੀ ਮਦਰਸ ਡੇ, ਹੈਪੀ ਮਦਰਸ ਡੇ। ਕਿਉਂ ਵੀ ਅੱਜ ਕਿਉਂ ਹੈ, 365 ਦਿਨ ਮਦਰਸ ਡੇ ਕਿਉਂ ਨਹੀਂ ਹੁੰਦਾ? ਜੇ ਅਸੀਂ ਸਮਾਰਟ ਅਸੀਂ ਪੁੱਛਦੇ ਹਾਂ ਕਿਸੇ ਨੂੰ, ਆਪਣੇ ਆਪ ਨੂੰ, ਵੀ ਤੂੰ ਆਪਣੀ ਮਦਰ ਨੂੰ ਪਿਆਰ ਕਰਦਾ? ਉਹ ਕਹਿੰਦਾ ਹਾਂਜੀ, ਮੈਂ ਆਪਣੀ ਮਦਰ ਨੂੰ ਪਿਆਰ ਬਹੁਤ ਕਰਦਾ। ਕਿਉਂ ਕਰਦਾ? ਦੇਖੋ ਜੀ, ਮੇਰੇ ਕੱਪੜੇ ਧੋਂਦੀ ਹੈ, ਪ੍ਰੈਸ ਕਰਕੇ ਦਿੰਦੀ ਹੈ, ਗਰਮ ਗਰਮ ਖਾਣਾ ਬਣਾ ਕੇ ਦਿੰਦੀ ਹੈ, ਰਾਤ ਨੂੰ ਸੌਣ ਲੱਗਿਆ ਦੁੱਧ ਦਿੰਦੀ ਹੈ। ਪਹਿਲਾਂ ਮੈਨੂੰ ਪਾਲਿਆ, ਹੁਣ ਬੱਚੇ, ਮੈਂ ਜਦੋਂ ਵੀ ਅਸੀਂ ਕਿਤੇ ਮੂਵੀ ਦੇਖਦੇ ਹਾਂ, ਮੇਰੇ ਬੱਚਿਆਂ ਦੀ ਦੇਖਭਾਲ ਕਰਦੀ ਹੈ, ਡਾਈਪਰ ਚੇਂਜ ਕਰਦੀ ਹੈ। ਇਹ ਤੁਸੀਂ ਮਾਂ ਨੂੰ ਪਿਆਰ ਕਰਦੇ ਹੋ, ਕੋਈ ਨੌਕਰ ਸਮਝਿਆ ਵੇ? ਪਿਆਰ ਤਾਂ ਦੇਣਾ ਹੁੰਦਾ, ਤੁਸੀਂ ਤਾਂ ਫਾਇਦਾ ਲੈ ਰਹੇ ਹੋ ਕਿ ਨੌਕਰ ਬਣਾਈ ਦੀ ਹੈ। ਉਹ ਫੇਰ ਵੀ ਨੀ ਵਿਚਾਰੀ ਕਹਿੰਦੀ, ਕੋਈ ਖੁਸ਼ੀ ਖੁਸ਼ੀ ਤੁਹਾਡੀ ਦੇਖਭਾਲ ਕਰਦੀ ਹੈ, ਤੁਹਾਡੀ ਵੀ ਕਰਦੀ, ਉਹਦਾ ਵੀ ਜੀ ਕਰਦਾ। ਕਦੇ ਤੁਸੀਂ ਉਹਨੂੰ ਨਾਲ ਲੈ ਕੇ ਮੂਵੀ ਵੀ ਗਏ ਹੋ, ਕਦੇ ਜਦੋਂ ਬਾਜ਼ਾਰ 'ਚ ਸ਼ਾਪਿੰਗ ਕਰਨ ਜਾਂਦੇ ਹੋ, ਕਦੇ ਉਹਦੇ ਲਈ ਸ਼ਰਟ ਵੀ ਲਿਆਏ ਹੋ, ਕਦੇ ਜਦੋਂ ਉਹ ਬਿਮਾਰ ਹੁੰਦੀ ਹੈ, ਤੁਸੀਂ ਆਪ ਤਾਂ ਪੀਜ਼ੇ ਦਾ ਆਰਡਰ ਕਰ ਦੇਣ ਵੀ ਕੱਲ ਨੂੰ ਕਰਾਂਗੇ ਮਦਰ ਮੈਂ ਥੱਕਿਆ ਵਾਂ, ਕਦੇ ਉਹਨੂੰ ਦਵਾਈ ਵੀ ਲਿਆ ਕੇ ਦਿੱਤੀ ਹੈ, ਕਦੇ ਕੰਮ ਤੇ ਜਾਣ ਲੱਗੇ ਤੇ ਪੈਰੀ ਹੱਥ ਵੀ ਲਾਏ ਨੇ, ਕਦੇ ਉਹਦੇ ਨਾਲ ਮੰਜੇ ਤੇ ਬੈਠ, ਕਦੇ ਪਿੱਠ ਤੇ ਖਾਜ ਵੀ ਕੀਤੀ ਹੈ, ਕਦੇ ਰੋਟੀ ਬਣਾਉਣ ਲੱਗੇ, ਕਦੇ ਭਾਂਡੇ ਵੀ ਟੇਬਲ ਤੇ ਰੱਖੇ ਨੇ, ਭਾਂਡੇ ਮਾਂਜੇ ਵੀ ਨੇ। ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਮਾਂ ਦੀਆਂ ਸੀਸਾਂ ਹੁੰਦੀਆਂ ਨੇ ਨਾ, ਉਹ ਰੱਬ ਵੀ ਮਜਬੂਰ ਹੋ ਜਾਂਦਾ। ਮਾਂ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਹੈ। ਅਹਿਸਾਸ ਕਰੋ, ਜਿਹੜੇ ਬੰਦੇ ਅਹਿਸਾਸ ਨਹੀਂ ਨਾ ਕਰਦੇ, ਉਹ ਦੁਨੀਆਂ ਦੇ ਫਿੱਟ ਲਾਂਤੀਏ ਨੇ। ਮਾਂ ਚੰਗੀ ਹੋਵੇ, ਚੰਗੀ ਪਰਸਨੈਲਿਟੀ ਹੋਵੇ, ਨਾ ਜਿਹੋ ਜਿਹੀ ਮਰਜ਼ੀ ਹੋਵੇ, ਜਿਹਨੇ ਪੇਟ ਚੋਂ ਕੱਢਿਆ ਤੁਹਾਨੂੰ 9 ਮਹੀਨੇ ਰੱਖ ਕੇ, ਉਹ ਮਾਂ ਬੁਰੀ ਕਿਵੇਂ ਹੋ ਸਕਦੀ ਹੈ? ਕੱਲੀ ਬਾਹਲੇ ਵਧੀਆ ਬਾਲ ਬਣਾਉਣ ਨਾਲ, ਵਧੀਆ ਡਿਜ਼ਾਇਨ ਕਰਨਾ, ਵਧੀਆ ਪੜ੍ਹੀ ਲਿਖੀ ਹੋਣ ਕਰਕੇ ਨਹੀਂ ਹੈ। ਮਦਰ ਦਾ ਦਿਲ ਜਿਹੜਾ ਹੁੰਦਾ ਨਾ, ਉਹ ਸਭ ਦਾ ਇੱਕੋ ਹੀ ਹੁੰਦਾ। ਰੱਬ ਦਾ ਦਿਲ ਤੇ ਮਦਰ ਦਾ ਦਿਲ ਇੱਕੋ ਜਿਹਾ। ਦੇਖੋ ਮਦਰ ਦਾ ਕੰਮ ਛੋਟੇ ਛੋਟੇ ਕੰਮ ਨੇ। ਮਦਰ ਦੀਆਂ ਕਦੇ ਲੱਤਾਂ ਹੀ ਘੁੱਟ ਦਿਓ, ਕਦੇ ਦਵਾਈ ਵੀ ਦੇ ਦਿਓ। ਮੈਨੂੰ ਯਾਦ ਹੈ, ਮੈਨੂੰ ਪਰਸੋਂ ਕੋਈ ਮਦਰ ਦੇ ਉੱਤੇ ਗੱਲ ਸੁਣਾ ਰਿਹਾ ਸੀਗਾ ਕਿ ਮਦਰ ਨੂੰ ਹੋ ਗਿਆ ਬੁਖਾਰ, ਮੁੰਡਾ ਕੰਮ ਤੋਂ ਆਇਆ, ਲੇਟ ਆਇਆ, ਜ਼ਰੂਰ ਓਵਰ ਟਾਈਮ ਕਰਕੇ ਆਇਆ ਹੋਣਾ ਨਾ। ਜਦੋਂ ਲੇਟ ਆਇਆ ਤੇ ਉਹਨੇ ਕਿਹਾ, ਇਹ ਗੱਲ ਸੱਚੀ ਹੈ, ਕਿਸੇ ਮਦਰ ਨੇ ਹੀ ਗੱਲ ਸੁਣਾਈ ਹੈ, ਸਿੱਧੀ ਗੱਲ ਸੁਣ ਮੈਂ ਦੱਸਦਾ। ਉਹ ਕਹਿੰਦੀ, ਮੈਂ ਆਪਣੇ ਮੁੰਡੇ ਨੂੰ ਕਿਹਾ ਵੀ ਪੁੱਤ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੈ, ਦਵਾਈ ਲਿਆ ਦੇ। ਉਹ ਕਹਿੰਦਾ, ਮਾਂ ਸਵੇਰੇ ਡਾਕਟਰ ਦੇ ਜਾ ਕੇ ਲਿਖਾ ਲਊ, ਹੁਣ ਤਾਂ ਮੈਂ ਥੱਕਿਆ ਹਾਰਿਆ ਆ। ਕਹਿੰਦੀ ਮੈਂ ਚੁੱਪ ਕਰਕੇ ਪੈ ਗਈ। ਕਹਿੰਦੀ ਘੰਟੇ ਕੁ ਬਾਅਦ ਮੈਂ ਦੇਖਿਆ ਦਰਵਾਜ਼ਾ ਖੁੱਲਿਆ ਸਾਡਾ। ਕਹਿੰਦੇ ਮੈਂ ਸੋਚਿਆ ਵੀ ਮੁੰਡੇ ਦੀ ਘਰ ਵਾਲੀ ਨੇ ਕਿਹਾ ਹੋਣਾ ਵੀ ਜਾ ਕੇ ਦਵਾਈ ਲਿਆ ਕੇ ਦੇ, ਤੂੰ ਤਾਂ ਕੀ ਹੋ ਗਿਆ ਮਦਰ ਹੈ। ਕਹਿੰਦੀ ਮੈਂ ਤਾਂ ਇਹ ਸੋਚਿਆ ਵੀ ਦਵਾਈ ਲੈਣ ਗਿਆ। ਜਦੋਂ ਘੰਟੇ ਕੁ ਬਾਅਦ ਆਇਆ ਤੇ ਕਮਰੇ 'ਚ ਖੁਸ਼ਬੂ ਆਵੇ ਪੀਜ਼ੇ ਦੀ, ਜਨਾਨੀ ਨੇ ਕਹਿਣਾ ਵੀ ਭੁੱਖ ਲੱਗੀ ਆ, ਪੀਜ਼ਾ ਲਿਆ। ਪੀਜ਼ੇ ਨੂੰ ਪ੍ਰੈਫਰੈਂਸ ਦਿੱਤੀ, ਮਾਂ ਦੀ ਬਿਮਾਰੀ ਨਹੀਂ ਦਿੱਤੀ ਹੈ ਜੀ, ਫਿਟਲਾਂਤ ਨਹੀਂ ਤਾਂ ਹੋਰ ਕੀ ਹੈ ਬੱਚਿਆਂ ਦੀ। ਸੋ ਭਾਈ ਸਾਹਿਬ, ਇਹ ਜਿਹੜੇ ਨਾ ਫਾਰਮੈਲਿਟੀਆਂ ਕਰਨੀਆਂ ਬੰਦ ਕਰੋ। ਮਾਂ ਦੀ ਆਪਾਂ ਕਦੇ ਵੀ ਬਰਾਬਰੀ ਨਹੀਂ ਕਰ ਸਕਦੇ। ਧੁੱਪਾਂ ਹੋਣ ਤੇ ਛਾਵਾਂ ਦੇਣਾ ਕੰਮ ਮੁੱਢ ਤੋਂ ਰੁੱਖਾਂ ਦਾ, ਦਰਖਤਾਂ ਦਾ ਕੰਮ ਕੀ ਹੁੰਦਾ ਕਿ ਉਹ ਸਰਗਰਮੀ ਆਪਣੇ ਉੱਪਰ ਲੈਂਦੇ ਨੇ ਤੇ ਠੰਡ ਸਾਨੂੰ ਤਾਂ ਹੀ ਥੱਲੇ ਬੈਠ ਕੇ ਆਪਾਂ ਠੰਡ ਰਹਿੰਦੇ ਹਾਂ। ਧੁੱਪਾਂ ਹੋਣ ਤੇ ਛਾਵਾਂ ਦੇਣਾ ਮੁੱਢ ਤੋਂ, ਕੰਮ ਮੁੱਢ ਤੋਂ ਰੁੱਖਾਂ ਦਾ, ਕਰਜ਼ਾ ਅਸੀਂ ਲਾ ਨਹੀਂ ਸਕਦੇ, ਕਰਜ਼ਾ ਅਸੀਂ ਲਾ ਨਹੀਂ ਸਕਦੇ ਮਾਵਾਂ ਦੀਆਂ ਕੁੱਖਾਂ ਦਾ। ਮਾਂ ਨੇ ਜਿਹੜਾ ਤੁਹਾਨੂੰ ਦੁੱਧ ਪਿਲਾਇਆ ਨਾ, ਮਾਂ ਨੇ, ਤੁਸੀਂ ਦੇਖੋ ਬਿਮਾਰ ਹੋ ਜਾਂਦੇ ਸੀ, ਸਾਰੀ ਸਾਰੀ ਰਾਤ ਜਾਗ ਕੇ ਕੋਈ ਬੁਖਾਰ ਹੋ ਗਿਆ ਦਵਾਈਆਂ ਦਿੰਦੀ, ਪਿਸ਼ਾਬ ਕਰਦੇ ਰਹੇ ਹਾਂ ਅਸੀਂ। ਕਈ ਵਾਰੀ ਗਲਤ ਕੰਮ ਵੀ ਕਰਕੇ ਆ ਗਏ, ਮਾਂ ਲਕੋਲਾਂ ਦੀ ਸੀ ਵੀ ਪਿਓ ਝਿੜਕੂਗਾ। ਸੋ ਮਾਂ ਨੂੰ ਪੜ੍ਹੀ ਲਿਖੀ ਨਹੀਂ ਹੁੰਦੀ, ਮਾਂ ਦੇ ਪਿਆਰ ਨੂੰ ਜਜਮੈਂਟ ਕਰਨ ਦੀ ਲੋੜ ਹੈ। ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਲੋਕ ਕਹਿੰਦੇ ਨੇ ਅਨਪੜ੍ਹ ਹੈ, ਮੈਨੂੰ ਇੱਕ ਦੋ ਨਹੀਂ ਆਉਂਦਾ। ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ, ਮੈਂ ਏਕ ਰੋਟੀ ਮਾਂਗੂ ਵੋ ਦੋ ਲਾ ਦਿੱਤੀ ਹੈ। ਕਿਉਂਕਿ ਗਿਣਤੀ ਨਹੀਂ ਨਾ ਆਉਂਦੀ, ਪਰ ਪਿਆਰ ਹੈ ਵੀ ਹੋਰ ਲੈ ਲਾ ਪੁੱਤ, ਹੋਰ ਲੈ ਲਾ ਪੁੱਤ, ਹੋਰ ਲੈ ਲਾ ਪੁੱਤ, ਤੀਜੇ ਨੂੰ ਕਹਿ ਕੇ ਦਿਖਾਓ ਲੈ ਲੂਗਾ ਕਿ ਨਹੀਂ। ਜੰਨਤ ਕੇ ਹਰ ਲਮੋ ਕਾ ਦੀਦਾਰ ਕੀਆ ਥਾ, ਜਿਹੜਾ ਕਿ ਸਵਰਗ, ਸਵਰਗ ਤੁਹਾਨੂੰ ਮਹਿਸੂਸ ਹੁੰਦਾ, ਜੰਨਤ ਕੇ ਹਰ ਲਮੋ ਕਾ ਦੀਦਾਰ ਕੀਆ ਥਾ, ਜਬ ਮਾਂ ਨੇ ਗੋਦ ਮੇ ਉਠਾ ਕਰ ਪਿਆਰ ਕੀਆ ਥਾ। ਜਦੋਂ ਮਾਂ ਗੋਦੀ ਚੱਕਦੀ ਨਾ, ਲੋਰੀਆਂ ਦਿੰਦੀਆਂ, ਉਹ ਜੰਨਤ ਹੁੰਦੀ ਹੈ। ਸਭ ਕਹਿ ਰਹੇ ਹੈ ਆਜ ਮਾਂ ਕਾ ਦਿਨ ਹੈ, ਪਰ ਐਸਾ ਕੌਣ ਸਾ ਦਿਨ ਹੈ ਜੋ ਮਾਂ ਕੇ ਬਿਨ ਹੈ। ਐਵਰੀ ਡੇ ਸ਼ੁਡ ਬੀ ਮਦਰਸ ਡੇ। ਆਹ ਛੋਟੀਆਂ ਛੋਟੀਆਂ ਗੱਲਾਂ ਨੇ, ਮਾਂ ਖੁਸ਼ ਹੋਊਗੀ। ਅਗਰ ਸਾਡੇ ਦਿਲ ਵਿਚ ਮਾਂ ਪ੍ਰਤੀ ਨਫ਼ਰਤ ਤੇ ਵੈਰ ਹੈ, ਫਿਰ ਮੰਦਰ ਗੁਰਦੁਆਰੇ ਜਾਣਾ ਸਿਰਫ ਇਕ ਸੈਰ ਹੈ, ਸੈਰ ਕਰਨ ਜਾਂਦੇ ਹਾਂ, ਹੋਰ ਕੁਛ ਨਹੀਂ। ਜੇ ਮਦਰ ਨਾਲ ਤੁਸੀਂ ਨਫ਼ਰਤ ਕਰਦੇ ਹੋ, ਦੇਖੋ ਮਦਰਸ ਦੇ ਵਿਚ ਹਰ ਤਰ੍ਹਾਂ ਦਾ ਬੰਦਾ, ਚੰਗੇ ਵੀ ਨੇ ਮਾੜੇ ਵੀ ਨੇ, ਮੈਨੂੰ ਯਾਦ ਹੈ ਸ਼ਰਾਰਤੀ ਵੀ ਨੇ। ਪੈਸਾ ਇਕ ਐਡੀ ਵੱਡੀ ਫਿਦਰਤ ਹੈ ਜਿਹਦੇ ਵਿਚ ਸਾਰਾ ਕੁਛ ਭੱਠਾ ਹੀ ਪਾ ਤਾ ਮਦਰ ਦਾ। ਇਕ ਮੁੰਡੇ ਨੂੰ ਮਾਂ ਬਾਪ ਨੇ ਖੁਸ਼ੀ ਖੁਸ਼ੀ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਵੀ ਪੜ੍ਹ ਲਿਖ ਕੇ ਚਲੋ ਪੱਕਾ ਹੋਜੂ ਉੱਥੇ। ਪਿਓ ਦੀ ਹੋ ਗਈ ਡੈਥ, ਮਾਂ ਇਕੱਲੀ ਰਹਿੰਦੀ ਸੀ, ਇਕੱਲੇ ਘਰ ਸੀਗਾ, ਜ਼ਮੀਨ ਤਾਂ ਗਹਿਣੇ ਰੱਖੀ ਲੋਕਾਂ ਨੇ ਸੰਭਾਲੀ, ਖਰਚਾ ਹੋਇਆ, ਚਿੱਠੀ ਪੱਤਰ ਫੋਨ ਮਤਲਬ ਹੀ ਨਹੀਂ, ਕਦੇ ਦੋ ਚਾਰ ਮਹੀਨਿਆਂ ਪਿੱਛੋਂ ਕਰਦਾ ਸੀ। ਮਾਂ ਬਾਪ ਤਾਂ ਰੋਜ਼ ਲਿਖਦੇ ਹੁੰਦੇ ਨੇ ਮੇਰੇ ਮੁੰਡੇ ਦਾ, ਜਿਹੜੇ ਮਾਂ ਉਹਨੂੰ ਪਤਾ ਜਦੋਂ ਬਣਦੇ ਹੋ, ਜਦੋਂ ਆਪਣੇ ਨਿਆਣੇ ਹੁੰਦੇ ਨਾ ਛੋਟੇ, ਉਦੋਂ ਦੇਖੋ ਕਿੰਨਾ ਫਿਕਰ ਕਰਦੇ ਆ, ਦੂਜੇ ਦੀ ਮਾਂ ਨੂੰ ਕੋਈ ਸਮਝਦੇ ਨਹੀਂ ਅਸੀਂ। ਸੋ ਮਾਂ ਦਾ ਉਹ ਫੋਨ ਨਾ ਕਰਿਆ ਕਰੇ। ਇੱਕ ਦਿਨ ਅਚਾਨਕ ਫੋਨ ਕੀਤਾ, ਕਹਿੰਦਾ ਬੇਬੇ ਮੈਂ ਨਾ ਪਰਸੋਂ ਆ ਰਿਹਾ, ਤੇਰੀ ਨੂੰਹ ਵੀ ਨਾਲ ਆ ਰਹੀ ਆ, ਉਹ ਕਹਿੰਦੀ ਤੂੰ ਇਕੱਲੀ ਆ ਇੱਥੇ ਸਾਡੇ ਨਾਲ, ਕੈਨੇਡਾ ਹੀ ਆ ਜਾ। ਮਾਂ ਨੂੰ ਤਾਂ ਚੌ ਚੜ ਗਿਆ, ਗਲੀ ਮੁਹੱਲੇ ਚ ਦੱਸੇ ਮੇਰਾ ਮੁੰਡਾ ਆ ਰਿਹਾ, ਮੈਨੂੰ ਲੈਣ ਆ ਰਿਹਾ, ਮੈਨੂੰ ਲੈਣ ਆ ਰਿਹਾ। ਮਾਂ ਦਾ ਦੇਖੋ ਨਾ ਦਿਲ, ਜਦੋਂ ਉਹ ਆਇਆ ਹਰਿਮੰਦਰ ਸਾਹਿਬ ਚਲਿਆ ਗਿਆ, ਕੀਰਤਪੁਰ ਚਲਿਆ ਗਿਆ, ਫਿਰ ਮਾਂ ਨੂੰ ਕਹਿੰਦਾ ਵੀ ਮਾਂ ਤੂੰ ਇਕੱਲੀ ਆ ਇੱਥੇ, ਆ ਮਕਾਨ ਕੀ ਰੱਖਣਾ, ਮਕਾਨ ਨੂੰ ਵੇਚ ਦਿੰਦੇ ਆਪਾਂ। ਉਹ ਕਹਿੰਦੀ ਪੁੱਤ ਤੇਰੇ ਪਿਓ ਦੀ ਨਿਸ਼ਾਨੀ ਆ, ਕਦੇ ਨਾ ਕਦੇ ਆਵਾਂਗੇ ਪਿੰਡ ਚ, ਮੂੰਹ ਮਲਾਜੇ ਲੱਗ ਜਾਓ। ਕਹਿੰਦਾ ਛੱਡ ਪਰਾਂ, ਆਪਾਂ ਹੋਰ ਲੈ ਲਾਂਗੇ, ਮਕਾਨੇ ਦਾ ਕੀ ਆ, ਚਲਾਕ ਹੈ ਨਾ, ਮਕਾਨ ਬਕਵਾ ਤਾ, ਭਾਂਡੇ ਟਿੰਡੇ ਬਕਵਾ ਤੇ। ਜਦੋਂ ਕੈਨੇਡਾ ਜਾਣ ਦੀ ਤਿਆਰੀ ਸੀ, ਇੱਕ ਅਟੈਚੀ, ਕਹਿੰਦਾ ਜ਼ਿਆਦਾ ਸਮਾਨ ਤਾਂ ਚੱਕਣਾ ਨਹੀਂ, ਜ਼ਿਆਦਾ ਤਾਂ ਇਹ ਜਹਾਜ਼ ਚ ਜਾਣਾ ਨਹੀਂ, ਇੱਕ ਅਟੈਚੀ ਭਰ ਲਿਆ, ਦੋ ਚਾਰ ਕੱਪੜੇ ਰੱਖ ਕੇ ਦਿੱਲੀ ਪਹੁੰਚ ਗਏ, ਪੈਸੇ ਸਾਰੇ ਜੇਬ ਚ ਪਾ ਲਏ, ਵੱਟ ਕੇ ਮਤਲਬ ਜੋ ਕੁਛ ਉਧਰ ਭੇਜਤੇ ਕੈਨੇਡਾ। ਜਦੋਂ ਦਿੱਲੀ ਇੰਦਰਾ ਗਾਂਧੀ ਏਅਰਪੋਰਟ ਤੇ ਪਹੁੰਚਿਆ, ਕਹਿੰਦਾ ਮਾਂ ਅਸੀਂ ਜਰਾ ਨਾ ਨੰਬਰ ਲਵਾ ਲਏ ਜਹਾਜ਼ ਦਾ, ਤੂੰ ਬੈਠ ਇੱਥੇ। ਇੱਕ ਚਿੱਠੀ ਜੀ ਫੜਾਤੀ, ਉਹ ਫੜ ਕੇ ਬੈਠ ਗਈ, ਅਟੈਚੀ ਕੋਲੇ ਪਿਆ, ਉਹ ਚਲੇ ਗਏ, ਮੁੰਡਾ ਵੀ ਚਲੇ ਗਿਆ, ਨੂੰਹ ਵੀ ਚਲੇ ਗਈ, ਜਵਾਕ ਵੀ ਚਲੇ ਗਿਆ। ਅੱਧਾ ਘੰਟਾ, ਘੰਟਾ, ਡੇਢ ਘੰਟਾ, ਦੋ ਘੰਟੇ, ਤਿੰਨ ਘੰਟੇ, ਉੱਥੇ ਆਇਆ ਹੀ ਨਾ ਕੋਈ ਜਨਾਨੀ, ਕਿਤੇ ਇੱਧਰ ਜਾ ਕੇ, ਮਾਂ ਕਿਤੇ ਉੱਧਰ ਜਾ ਕੇ। ਇੰਨੇ ਨੂੰ ਕੋਈ ਪੁਲਿਸ ਆਫਿਸਰ ਉਹ ਦੇਖ ਰਿਹਾ ਸੀ ਵੀ ਮਾਂ ਤਾਂ ਕਿੰਨੇ ਚਿਰ ਦੀ ਬੈਠੀ ਆ ਵਿਚਾਰੀ, ਬੜੀ ਪਰੇਸ਼ਾਨ ਆ। ਉਹਨੇ ਪੁੱਛਿਆ, ਪੁਲਿਸ ਵਾਲੇ ਸਾਰੇ ਮਾੜੇ ਨਹੀਂ ਹੁੰਦੇ, ਮੈਂ ਇੱਕ ਗੱਲ ਕਹਿ ਦਿੰਦਾ, ਮਾਂ ਉਹ ਵੀ ਕਿਸੇ ਮਾਵਾਂ ਦੇ ਪੁੱਤ ਨੇ। ਉਹਨੇ ਆ ਕੇ ਪੁੱਛਿਆ, ਮਾਂ ਜੀ ਤੁਸੀਂ ਬਹੁਤ ਚਿਰ ਹੋ ਗਏ ਬੈਠੇ, ਕੀ ਗੱਲ, ਕਿਸੇ ਨੇ ਆਉਣਾ? ਕਹਿੰਦੀ ਨਾ ਪੁੱਤ, ਮੈਂ ਮੇਰਾ ਮੁੰਡਾ ਤਾਂ ਮੈਨੂੰ ਕੈਨੇਡਾ ਲੈ ਕੇ ਚੱਲਿਆ। ਉਹ ਕਹਿੰਦਾ ਕੀ ਨਾਂ ਹੈ? ਕਹਿੰਦੇ ਆਹ ਨਾਂ ਹੈ। ਕਹਿੰਦੇ ਤੁਸੀਂ ਬੈਠੋ, ਮੈਂ ਪਤਾ ਕਰਾਂ। ਉਹਨੇ ਪਤਾ ਕੀਤਾ ਵੀ ਕੈਨੇਡਾ ਨੂੰ ਦਿੱਲੀ ਤੋਂ ਇੱਕ ਫਲਾਈਟ ਜਾਂਦੀ ਹੈ, ਤੇ ਜਦੋਂ ਉਹਨੇ ਅੰਦਰੋਂ ਪਤਾ ਕੀਤਾ, ਉਹ ਨਾਂ ਦਾ ਵੀ, ਉਹ ਜਨਾਨੀ ਦਾ ਬੱਚਾ ਵੀ, ਉਹ ਤਾਂ ਚਲੇ ਵੀ ਗਏ ਕੈਨੇਡਾ। ਉਹਨੇ ਆ ਕੇ ਦੱਸਿਆ, ਮਾਂ ਜੀ ਤੁਹਾਡਾ ਬੱਚਾ ਤਾਂ ਕੈਨੇਡਾ ਚਲਿਆ ਗਿਆ। ਉਹ ਕਹਿੰਦੀ ਪੁੱਤ ਆ ਮੈਨੂੰ ਚਿੱਠੀ ਫੜਾ ਕੇ ਗਿਆ ਸੀ। ਜਦੋਂ ਚਿੱਠੀ ਖੋਲੀ, ਉਹ ਪੁਲਿਸ ਵਾਲੀਆਂ ਅੱਖਾਂ ਚੋਂ ਵੀ ਹੰਝੂ ਆ ਗਏ। ਲਿਖਿਆ ਸੀ, ਮਾਂ ਤੇਰੀ ਨੂੰਹ ਕਹਿੰਦੀ ਹੈ ਕੈਨੇਡਾ ਆ ਕੇ ਤੂੰ ਕੀ ਕਰੇਂਗੀ, ਇਸ ਤਰ੍ਹਾਂ ਕੰਮਾਂ ਤੇ ਜਾਂਦੇ ਆ, ਜਿਹੜੇ ਪੈਸੇ ਅਸੀਂ ਮਕਾਨ ਦੇ ਵੇਚੇ ਨੇ ਇਹ ਕਹਿੰਦੀ ਆਪਾਂ ਆਪਣਾ ਮੌਰਗੇਜ ਦੇ ਕੇ ਪੇਡ ਆਫ ਕਰ ਲਈਏ। ਸਾਲਾ ਆਪਣਾ ਸਵਾਰਥ ਹੈ। ਮਾਂ ਨੂੰ ਰੋਲ ਦਾ ਉੱਥੇ ਏਅਰਪੋਰਟ ਤੇ, ਕਹਿੰਦਾ 500 ਰੁਪਈਆ ਜਿਹਨੂੰ ਦੇ ਕੇ ਤੂੰ ਜਾ ਕੇ ਬਿਰਧ ਆਸ਼ਰਮ ਚਲੀ, ਉੱਥੇ ਰੋਟੀ ਪਾਣੀ ਫ੍ਰੀ ਮਿਲਦੀ ਹੈ। ਇਹੋ ਜਿਹੇ ਕਪੂਤ ਨੇ ਸਾਡੇ, ਮਦਰ ਜੇ ਦੀਆਂ ਅਸੀਂ ਕਿਵੇਂ ਰਿਸਾਂ ਕਰਾਂਗੇ। ਸੋ ਬਸ ਮੈਂ ਇੰਨੀਆਂ ਕੀ ਗੱਲਾਂ ਕਰਨੀਆਂ, ਰੋਜ਼ ਦੇਖਦੇ ਹਾਂ ਮਦਰਸ ਦੇ ਵਿਚ, ਮਦਰ ਦੇ ਵਿਚ ਜਿਹੜੇ ਚੰਗੇ ਨੇ ਉਹ ਪੂਰੇ ਕਰਦੇ ਨੇ। ਕਈ ਮਦਰ ਨੂੰ ਦੱਬ ਕੇ ਹੀ ਮਰੀ ਜਾਂਦੇ ਨੇ, ਕੋਈ ਡਾਕਟਰ ਬਣ ਗਿਆ ਜਵਾਕ, ਉਹ ਮਦਰ ਨੂੰ ਕਹਿੰਦਾ ਬੇਬੀ ਮੰਮੀ ਨੋ ਨੋ, ਉਹਦੇ ਦਿਲ ਨੂੰ ਤੁਸੀਂ ਚਾਕੂ ਦਾ ਟੱਕ ਮਾਰਦੇ ਹੋ ਤਾਂ ਵਧੀਆ ਰਹੂਗਾ। ਜਿਹੜੀਆਂ ਇਸ ਤਰ੍ਹਾਂ ਬੇਇੱਜ਼ਤੀਆਂ ਕਰਦੇ ਹੋ, ਚਾਰ ਚਾਰ ਬੰਦਿਆਂ ਦੇ ਬੈਠੇ, ਉਹ ਤੁਸੀਂ ਕਿਵੇਂ ਪੂਰੀ ਕਰੋਗੇ? ਇਹਦਾ ਹਰਜਾਨਾ ਦੇਣਾ ਪਊਗਾ। ਕਹਿੰਦੇ ਨੇ ਐਜ ਯੂ ਸੋ ਸੋ ਸੈਲ ਯੂ ਰੀਪ, ਜਿਹੋ ਜਿਹਾ ਬੀਜ ਦਿਓ ਉਹ ਜਾ ਵੱਢੋਗੇ ਜਿਆਦਾ ਵੱਢੋਗੇ ਬੀਜਦੇ ਥੋੜਾ ਤੇ ਕਣਕ ਜਾਂ ਫਸਲ ਵੱਡੀ ਹੁੰਦੀ ਹੈ। ਜਿਹੜੇ ਮਾੜੇ ਕੰਮ ਆਪਦੀ ਬੇਇੱਜ਼ਤੀ ਕਰਦੇ ਹੋ ਉਹਨਾਂ ਦਾ ਰਿਜ਼ਲਟ ਤੁਹਾਡਾ ਮਾੜਾ ਹੋਊਗਾ। ਹਸਪਤਾਲਾਂ ਚ ਲਮਕੋਗੇ, ਤੁਹਾਡੇ ਜਵਾਕਾਂ ਨੇ ਤੁਹਾਡੇ ਛਿੱਤਰ ਮਾਰਨੇ ਨੇ, ਉਹਨਾਂ ਉਹ ਦੇਖਦੇ ਨੇ ਕੀ ਕੁਛ ਹੈ। ਸੋ ਇਸ ਕਰਕੇ ਅੱਜ ਮਦਰਸ ਡੇ ਹੈ ਮੇਰਾ, ਮੈਂ ਆਪਣੇ ਆਪ ਨੂੰ ਵੀ ਸਮਝਾਇਆ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਸਮਝਾਇਆ ਕਿ ਮਦਰਸ ਦੀ ਰਿਸਪੈਕਟ ਕਰਨੀ ਸਿੱਖੋ, ਉਹਦੇ ਨਾਲ ਬੈਠੋ ਉੱਠੋ ਗੱਲਬਾਤ ਕਰੋ ਹਾਸੀ ਮਜ਼ਾਕ ਕਰੋ, ਉਹਦੇ ਅੰਦਰ ਠੰਡ ਪਾਓ। ਸੋ ਇੰਨਾ ਹੀ ਕਹਿਣਾ ਸੀ ਮੈਂ। ਹੁਣ ਸੁਣੋ ਗਾਣਾ ਲਾਸਟ ਤੇ ਮੈਨੂੰ ਦਿਓ ਆ ਗਿਆ, ਭੁੱਲ ਚੁੱਕ ਲਈ ਮਾਫ਼ੀ, ਮੈਂ ਬਿਲਕੁਲ ਕਿਸੇ ਨੂੰ ਨਹੀਂ ਸੁਣਾਇਆ, ਸੱਚੀਆਂ ਗੱਲਾਂ ਨੇ ਤੇ ਜੋ ਦਿਲ ਚ ਆਇਆ ਉਹ ਕਿਹਾ। ਕਈ ਗੱਲਾਂ ਕਹਿਣੀਆਂ ਭੁੱਲ ਵੀ ਗਿਆ ਹੋਊਗਾ, ਹੁਣ ਪਤਾ ਨਹੀਂ ਕਿੱਥੋਂ ਸ਼ੁਰੂ ਹੋਇਆ ਸੀ ਕਿੱਥੇ ਐਂਡ ਹੋਇਆ। ਸੋ ਹੈਪੀ ਮਦਰਸ ਡੇ, ਹੈਪੀ ਮਦਰਸ ਡੇ, ਹੈਪੀ ਮਦਰਸ ਡੇ। ਸੁਣੋ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Petro Canada pesh karde Duron heavy duty diesel engine oils hun full service savings naal 10W30 synthetic $20 discount, $5W30 $40 discount, offer limited time lay, $5W30 quick start aur oil flow thande mausam vich jeetu 10W30 engine di karguzari nu banaye rakhda, QTL di tin locations te pujjo aur laab chakko, exit 268 Cambridge, exit 579 Napanee, exit 5 Fort Erie, Petro Canada aur QTL, बल्ले बल्ले अनूठा साक।
अपने प्यारों को पैसे भेजें लैम्फाई के साथ अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्फाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैश बैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com, LEMFI.com।
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बाशक, 647-290-3773, 647-290-3773।
कैनेडियन सोसाइटी ऑफ पीस एंड रिलीफ
एंड ग्रीन डोम इस्लामिक स्कूल्स प्रोजेक्ट के तहत
पेश करते हैं मेस्मराइजिंग स्पिरिचुअल सूफी कव्वाली इवनिंग विद अली जफर
कलाम जो आपकी रूह में
मई भूलिए मात पैरामाउंट फाइन फूड सेंटर 5500 रोज चेरी प्लेस इन मिसिसागा
विजिट ticketmaster.ca
स्पॉन्सरशिप या फिर टिकट के लिए कॉल कीजिए डायरेक्ट आमिर शमसी 416-662-7861 या फिर 416-904-2046
ट्रक ड्राइवर भाइयों अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट सफर बिजनेस का हो या शौक का वर्ल्ड वाइड ई सिम डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उमरे के लिए वीवो टेली के साथ